And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਗੁੱਡ ਟੂ ਹੈਵ ਯੂ ਬੈਕ, ਵੈਲਕਮ ਬੈਕ।
ਇਟਸ ਵੈਰੀ ਗੁੱਡ ਟੂ ਬੀ ਬੈਕ ਵਿਜੇ ਜੀ।
ਥੈਂਕ ਯੂ। ਦੋ ਦਿਨ ਤੁਹਾਨੂੰ ਬੜਾ ਮਿਸ ਕੀਤਾ।
ਮੈਂ ਵੀ ਬਹੁਤ ਮਿਸ ਕੀਤਾ ਜੀ।
ਨਹੀਂ ਪਰ ਚਲੋ ਚਲੋ, ਜਾਣਾ ਵੀ ਜ਼ਰੂਰੀ ਸੀ। ਛੁੱਟੀਆਂ ਲੈਣੀਆਂ ਵੀ ਜ਼ਰੂਰੀ ਹੁੰਦੀਆਂ ਨੇ, ਜਿਹੜੇ ਪਰਿਵਾਰਕ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ।
ਜੀ ਜੀ, ਥੈਂਕ ਯੂ ਵੈਰੀ ਮੱਚ।
ਵਾਸੂ ਜੀ, ਅੱਛਾ, ਖਬਰਾਂ ਦਾ ਸਿਲਸਿਲਾ ਸ਼ੁਰੂ ਕਰੀਏ। ਗੱਲ ਕਿੱਥੋਂ ਸ਼ੁਰੂ ਕਰੀਏ? ਮੈਨੂੰ ਤਾਂ ਲੱਗਦਾ ਕਿ ਵੈਸਟਰਨ ਕੈਨੇਡਾ ਇਸ ਹਫ਼ਤੇ ਸੂਬਾਈ ਸਿਆਸਤ ਤੇ ਫੈਡਰਲ ਸਿਆਸਤ ਦਾ ਕੇਂਦਰ ਬਿੰਦੂ ਬਣਿਆ ਹੋਇਆ।
ਹਾਂਜੀ,
ਕਿਉਂਕਿ ਪਰਸੋਂ ਵੀਰਵਾਰ ਨੂੰ ਇੱਕ ਅਨਾਊਂਸਮੈਂਟ ਕੀਤੇ ਜਾਣ ਦੇ ਹੁਣ ਪੂਰੇ ਪੂਰੇ ਆਸਾਰ ਬਣੇ ਹੋਏ ਨੇ, ਜਿਹਦੇ ਵਿੱਚ ਕਿ ਦੱਸਿਆ ਜਾ ਰਿਹਾ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਅਲਬਰਟਾ ਦੀ ਪ੍ਰੀਮੀਅਰ ਡੇਨੀਅਲ ਸਮਿਥ, ਇਹਨਾਂ ਨੇ ਰਲ ਕੇ ਇੱਕ ਅਨਾਊਂਸਮੈਂਟ ਕਰਨੀ ਹੈ ਕਿ ਇੱਕ ਮੈਮੋਰੈਂਡਮ ਆਫ ਅੰਡਰਸਟੈਂਡਿੰਗ, ਉਹਦੀਆਂ ਕੁਝ ਕਹਿ ਲਓ ਬਰਾਡ ਆਊਟਲਾਈਨਸ ਦੇ ਉੱਪਰ ਸਹਿਮਤੀ ਬਣ ਗਈ ਹੈ। ਅਤੇ ਇਹਦੇ ਵਿੱਚ ਅਲਬਰਟਾ ਤੋਂ ਕੱਚੇ ਤੇਲ ਦੀ ਪਾਈਪਲਾਈਨ BC ਦੇ ਨੌਰਥ ਕੋਸਟ ਲਿਆਉਣ ਸੰਬੰਧੀ ਕੁਝ ਜਿਹੜੇ ਪਹਿਲੂ ਨੇ ਉਹ ਇਹਦੇ ਵਿੱਚ ਸ਼ਾਮਿਲ ਹੋਣਗੇ। ਇਹ ਕੋਈ ਇੱਦਾਂ ਨਹੀਂ ਹੈ ਕਿ ਪਰਸੋਂ ਕੋਈ ਫਰਮ ਐਲਾਨ ਨਹੀਂ ਕੀਤਾ ਜਾਣਾ, ਪਰ ਇੱਕ ਸਹਿਮਤੀ ਅਜਿਹੀ ਬਣ ਗਈ ਹੈ ਕਿ ਜੇ ਕੁਝ ਸ਼ਰਤਾਂ ਅਲਬਰਟਾ ਦੀ ਸਰਕਾਰ ਪੂਰੀਆਂ ਕਰਦੀ ਆ ਤਾਂ ਫਿਰ ਫੈਡਰਲ ਸਰਕਾਰ ਵੱਲੋਂ ਅਲਬਰਟਾ ਤੋਂ ਕੱਚੇ ਤੇਲ ਦੀ ਉਹ ਪਾਈਪਲਾਈਨ ਜਿਹਦੀ BC ਦੇ ਪ੍ਰੀਮੀਅਰ ਡਟ ਕੇ ਮੁਖਾਲਫਤ ਕਰ ਰਹੇ ਨੇ, ਉਹਦੇ ਲਈ ਫੈਡਰਲ ਸਰਕਾਰ ਇੱਕ ਪੋਲੀਟੀਕਲ ਥਾਪੜਾ ਜ਼ਰੂਰ ਦੇ ਦੇਗੀ।
ਸੋ ਪਹਿਲੀ ਗੱਲ ਤਾਂ ਇਹ ਇੱਕ MOU ਹੈ, ਇਹ ਕੋਈ ਅਗਰੀਮੈਂਟ ਜਾਂ ਕੋਈ ਡੀਲ ਨਹੀਂ। ਸੋ ਇਹ ਬਸ ਇਹ ਆ ਵੀ ਅਸੀਂ ਇੱਦਾਂ ਕਰਨਾ ਚਾਹਾਂਗੇ। ਸੋ ਜਿਸ ਤਰ੍ਹਾਂ ਜਦੋਂ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਹਟਾਉਣ ਦੀ ਗੱਲ ਹੋਈ ਸੀ, ਸੂਬਿਆਂ ਨੇ ਇੱਕ ਦੂਜੇ ਨਾਲ ਬਹੁਤ ਸਾਰੇ MOU ਸਾਈਨ ਕੀਤੇ, ਪਰ ਜਿਹੜੀ ਡੀਲ ਕੋਈ ਸਾਈਨ ਹੋਈ ਆ ਉਹ ਰੀਸੈਂਟਲੀ ਹੋਈ ਬਿਟਵੀਨ ਆਲ ਦਾ ਪ੍ਰੋਵਿੰਸਿਸ।
ਕਰੈਕਟ। ਸੋ MOU ਉਹੀ ਗੱਲ ਹੋਈ, ਤੁਸੀਂ ਮਾਲ 'ਚ ਗਏ ਹੁੰਦੇ ਹੋ, ਤੁਹਾਨੂੰ ਤੁਹਾਡਾ ਕੋਈ ਦੋਸਤ ਮਿਲ ਜਾਂਦਾ, ਤੁਸੀਂ ਘਰ ਨਹੀਂ ਆਉਂਦੇ, ਤੁਸੀਂ ਆਇਓ, ਕਹਿੰਦੇ ਅਸੀਂ ਜ਼ਰੂਰ ਆਵਾਂਗੇ,
ਜ਼ਰੂਰ ਆਵਾਂਗੇ,
ਬੜਾ ਮਜ਼ਾ ਆਏਗਾ, ਬੈਠਾਂਗੇ, ਗੱਪਸ਼ਪ ਲਾਵਾਂਗੇ।
ਕਦੋਂ ਆਉਣਾ, ਕਿੰਨੇ ਵਜੇ ਆਉਣਾ, ਤੇ ਲੰਚ ਲਈ ਆਉਣਾ ਕਿ ਡਿਨਰ ਲਈ ਆਉਣਾ,
ਕੌਣ ਬੁਲਾਏਗਾ, ਕਿੱਥੇ ਬੁਲਾਏਗਾ।
ਸੋ ਉਹ ਅਜੇ ਤੈਅ ਨਹੀਂ ਹੋਇਆ।
ਜੀ ਜੀ,
ਉਹ ਜਿਹੜੀ ਡੀਲ ਆ, ਜਿਹੜਾ ਅਗਰੀਮੈਂਟ, ਉਹ ਨਹੀਂ ਹੋਇਆ।
ਸੋ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਉਹੀ ਆ ਵੀ ਤੁਸੀਂ ਆਉਂਦੇ ਨਹੀਂ, ਅਸੀਂ ਆਵਾਂਗੇ, ਅਸੀਂ ਬੁਲਾਵਾਂਗੇ,
ਬੜੀ ਮਰਜ਼ੀ ਚਾਹਤੇ ਹਮ ਵੀ ਚਾਹਤੇ।
ਹਾਂ, ਬਸ
ਬਸ
ਉਹ ਗੱਲ।
ਸੋ ਉਸ ਤਰ੍ਹਾਂ ਦੀ ਇਹ ਗੱਲ ਇਹਦੇ ਵਿੱਚ ਹੋਣੀ ਹੈ। ਐਂਡ ਔਨ ਟੋਪ ਆਫ ਦੈਟ, ਜਿਹੜੀ ਗੱਲ ਪਾਈਪਲਾਈਨ ਨੂੰ ਲੈ ਕੇ ਹੈ, ਪਾਈਪਲਾਈਨ ਬਾਰੇ ਯੂ ਰਾਈਟਲੀ ਸੈਡ ਕਿ ਫੈਡਰਲ ਸਰਕਾਰ ਵੱਲੋਂ ਆਪਣੀ ਜਿਵੇਂ ਪੋਲੀਟੀਕਲ ਸਪੋਰਟ ਤਾਂ ਫਾਰ ਦਿਸ ਪਾਈਪਲਾਈਨ ਉਹ ਵਿਅਕਤ ਕੀਤੀ ਜਾਏਗੀ, ਪਰ ਨਾਲ ਇਹਦੇ ਵਿੱਚ ਕਿਹਾ ਜਾ ਰਿਹਾ ਕਿ ਹੋਰ ਵੀ ਕਈ ਤਰ੍ਹਾਂ ਦੀ ਲੈਂਗੁਏਜ ਇਸ MOU ਦੇ ਵਿੱਚ ਲਿਖ ਦਿੱਤੀ ਜਾਏਗੀ, ਜਿਹੜੀਆਂ ਗੱਲਾਂ BC ਵੱਲੋਂ ਕਹੀਆਂ ਜਾ ਰਹੀਆਂ ਸੀ ਕਿ ਇਹ ਜਿਹੜੀ ਕੋਈ ਵੀ ਇਸ ਤਰ੍ਹਾਂ ਦੀ ਪਾਈਪਲਾਈਨ ਵਿਛਾਈ ਜਾਂਦੀ ਹੈ ਉਹਦੇ ਵਿੱਚ BC ਦੀ ਸਹਿਮਤੀ ਹੋਣੀ ਜ਼ਰੂਰੀ ਹੈ, ਬ੍ਰਿਟਿਸ਼ ਕੋਲੰਬੀਆ ਦੇ ਨਾਲ ਵਿਚਾਰ ਵਟਾਂਦਰੇ ਤੋਂ ਬਿਨਾਂ ਪਾਈਪਲਾਈਨ ਨਹੀਂ ਹੋਣੀ ਚਾਹੀਦੀ। ਜਿਹੜੀਆਂ ਕੋਸਟਲ ਫਸਟ ਨੇਸ਼ਨਸ ਨੇ BC ਦੇ ਵਿੱਚ, ਉਹਨਾਂ ਦੀ ਸਹਿਮਤੀ ਦੇ ਨਾਲ, ਉਹਨਾਂ ਦੀ ਓਨਰਸ਼ਿਪ, ਉਹਨਾਂ ਦੇ ਸਟੇਕ ਤੋਂ ਬਿਨਾਂ ਇਹ ਪਾਈਪਲਾਈਨ ਨਹੀਂ ਵਿਛਣੀ ਚਾਹੀਦੀ। ਇਸ ਤਰ੍ਹਾਂ ਦੀ ਲੈਂਗੁਏਜ ਇਸ MOU ਦੇ ਵਿੱਚ ਉਹ ਵੀ ਸ਼ਾਮਿਲ ਕਰ ਦਿੱਤੀ ਜਾਣੀ ਹੈ। ਫੈਡਰਲ ਸਰਕਾਰ ਬੇਸਿਕਲੀ ਕਿਸੇ ਵੀ ਇੱਕ ਸੂਬੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ।
ਬਿਲਕੁਲ। ਤੇ ਵਾਸੂ ਜੀ, ਇਧਰੋਂ BC ਦੇ ਵਿੱਚੋਂ ਤਕਰੀਬਨ 19-20 MP ਨੇ ਲਿਬਰਲਸ ਦੇ, ਸੋ ਇਹ ਵੀ ਨਹੀਂ ਚਾਹੁੰਗੇ ਮਾਰਕ ਕਾਰਨੀ ਕਿ ਆਪਣੀ ਕੌਕਸ ਦਾ ਇੱਕ ਸਿਗਨੀਫੀਕੈਂਟ ਹਿੱਸਾ ਉਹਨਾਂ ਨੂੰ ਨਾਰਾਜ਼ ਕਰ ਬੈਠਣ। ਅੱਛਾ, ਬਾਕੀ ਦੇਖੋ ਜਿਹੜੀ ਇਹ ਜ਼ਿੰਮੇਵਾਰੀ ਵੀ ਹੈਗੀ ਹੈ ਨਾ ਕਿ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨਾਲ ਤੁਸੀਂ ਰਜ਼ਾਮੰਦੀ ਬਣਾਓ, ਇਹ ਜ਼ਿੰਮੇਵਾਰੀ ਵੀ ਕਾਫ਼ੀ ਹੱਦ ਤੱਕ ਜੋ ਸੁਣਨ 'ਚ ਆਉਂਦਾ ਪਿਆ ਇਸ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਦੇ ਵਿੱਚ ਅਲਬਰਟਾ ਦੇ ਮੋਢਿਆਂ 'ਤੇ ਰੱਖ ਦਿੱਤੀ ਜਾਣੀ ਹੈ। ਇਸੇ ਤਰ੍ਹਾਂ ਜਿਹੜੀਆਂ ਕੋਸਟਲ ਫਸਟ ਨੇਸ਼ਨਸ ਨੇ ਵੀ ਤੁਸੀਂ ਉਹਨਾਂ ਦੇ ਨਾਲ ਸਹਿਮਤੀ ਬਣਾਓ ਅਤੇ ਇੱਕ ਅਜਿਹਾ ਤਿਕੋਣਾ ਐਗਰੀਮੈਂਟ ਕਰੋ ਜਿਹਦੇ ਵਿੱਚ BC ਦੀ ਸਰਕਾਰ, ਜਿਹੜੇ ਕੋਸਟਲ ਫਸਟ ਨੇਸ਼ਨਸ ਨੇ ਅਤੇ ਅਲਬਰਟਾ ਦੀ ਸਰਕਾਰ ਵੀ ਤੁਸੀਂ ਸਾਨੂੰ ਦਿਖਾਓ ਵੀ ਤੁਸੀਂ ਸਾਰੇ ਰਲ ਮਿਲ ਕੇ ਕੰਮ ਕਰਨ ਵਾਸਤੇ ਰਾਜ਼ੀ ਹੋ ਇਸ ਪ੍ਰੋਜੈਕਟ 'ਤੇ। ਪਰ ਵਾਸੂ ਜੀ, BC ਦੇ ਜਿਹੜੇ ਐਨਰਜੀ ਮਨਿਸਟਰ ਨੇ ਐਡਰੀਅਨ ਡਿਕਸ, ਉਹ ਇਹਨੂੰ ਇਸ ਤਰ੍ਹਾਂ ਦੀ ਉਹ ਰੰਗਤ ਇਹ ਦੇ ਰਹੇ ਨੇ, ਕਹਿੰਦੇ ਦੇਖੋ ਇਹ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਆ, ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਵੀ ਇਹ ਕੋਈ ਫਰਮ ਅਗਰੀਮੈਂਟ ਨਹੀਂ ਹੈਗਾ ਕਿ ਨਾ ਅਜੇ ਤੱਕ ਇਹਦੇ ਵਿੱਚ ਕੋਈ ਕੰਪਨੀ ਹੀ ਮੂਹਰੇ ਆਈ ਆ। ਕਹਿੰਦੇ ਮੁੱਕਦੀ ਗੱਲ ਸਾਰੀ ਇਹ ਆ ਕਿ ਇਸ ਵੀਕਐਂਡ 'ਤੇ ਅਲਬਰਟਾ ਦੇ ਵਿੱਚ ਜਿਹੜੀ ਡੇਨੀਅਲ ਸਮਿਥ ਦੀ ਪਾਰਟੀ ਆ, ਯੂਨਾਈਟਿਡ ਕੰਜ਼ਰਵੇਟਿਵ ਪਾਰਟੀ, ਉਹਨਾਂ ਦੀ ਕਨਵੈਨਸ਼ਨ ਹੋਣੀ ਹੈ ਐਡਮਿੰਟਨ 'ਚ, ਅਤੇ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਕਨਵੈਨਸ਼ਨ ਦੇ ਵਿੱਚ ਆਪਣੇ ਆਪ ਨੂੰ ਇੱਕ ਕਹਿ ਲਓ ਵੀ ਆਪਣੇ ਹੀ ਬੱਲੇ ਬੱਲੇ ਕਰਾਉਣ ਦੇ ਲਈ ਇਹ MOU ਕਰ ਲਿਆ, ਅਤੇ ਜਿਹੜੇ ਅਲਬਰਟਾ ਦੇ ਵਿੱਚ ਵੱਖਵਾਦੀ ਵਿਚਾਰਧਾਰਾ ਵਾਲਾ ਜਿਹੜਾ ਸੈਪਰੇਟਿਸਟ ਗਰੁੱਪ ਆ ਉਹਨੂੰ ਸ਼ਾਂਤ ਕਰਨ ਦੇ ਲਈ ਅਤੇ ਉਹਨਾਂ ਨੂੰ ਕੁਝ ਦਿਖਾਉਣ ਦੇ ਲਈ ਅਚੀਵਮੈਂਟ, ਉਹਨੂੰ ਇਸ ਕਰਕੇ ਉਹ ਇਹ ਜਿਹੜਾ MOU ਆ ਉਸ ਵੀਕਐਂਡ 'ਤੇ ਹੋਣ ਵਾਲੀ ਉਸ ਮੀਟਿੰਗ ਤੋਂ ਪਹਿਲਾਂ ਬਸ ਵੀਰਵਾਰ ਨੂੰ ਹੀ ਸਾਈਨ ਕਰਦੇ
ਹਾਂ ਟੂ ਯੂਨਾਈਟ ਦ ਰਾਈਟ
ਟੂ ਯੂਨਾਈਟ ਦ ਰਾਈਟ
ਕਹਿੰਦੇ ਮਾਹੌਲ ਜਿਹਾ ਬਣਾਉਣ ਵਾਸਤੇ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਤੇ ਜਿਹੜੇ ਫੈਡਰਲ ਐਨਰਜੀ ਮਿਨਿਸਟਰ ਨੇ ਨੈਚੁਰਲ ਰਿਸੋਰਸਿਸ ਮਿਨਿਸਟਰ ਨੇ ਟਿਮ ਹੌਡਸਨ
ਹਾਂਜੀ
ਉਹਨਾਂ ਨੇ ਉਹੀ ਗੱਲ ਕੀਤੀ ਹੈ ਜੋ ਐਮ ਓ ਯੂ ਦੇ ਵਿੱਚ ਹੋਣੀ ਹੈ ਐਮ ਓ ਯੂ ਦਾ ਮਤਲਬ ਉਹਨਾਂ ਨੇ ਇੱਕ ਸਮਰੀ ਜਾਂ ਕਹਿ ਲਓ ਸੈਂਟਰਲ ਆਈਡੀਆ ਇੱਕ ਸਟੇਟਮੈਂਟ ਦੇ ਵਿੱਚ ਦੇ ਦਿੱਤਾ
ਹਾਂਜੀ
ਕਹਿੰਦੇ ਵੀ ਹੈਵ ਬੀਨ ਵੈਰੀ ਕਲੀਅਰ ਵਿਦ ਦਾ ਪ੍ਰੋਪੋਨੈਂਟਸ ਜਿਹੜੀਆਂ ਵੀ ਕੋਈ ਕੰਪਨੀਆਂ ਨੇ ਜਿਹੜੀਆਂ ਪਾਈਪਲਾਈਨਸ ਵਿਛਾਉਣਾ ਚਾਹੁੰਦੀਆਂ ਨੇ ਅਸੀਂ ਉਹਨਾਂ ਨੂੰ ਇਹ ਬੜਾ ਕਲੀਅਰਲੀ ਕਿਹਾ ਹੋਇਆ ਵੀ ਜੇਕਰ ਤੁਹਾਡੇ ਕੋਲ ਫਸਟ ਨੇਸ਼ਨਸ ਦੀ ਇੰਡੀਜਨਸ ਗਰੁੱਪਸ ਦੀ ਸਪੋਰਟ ਹੈਗੀ ਆ ਤੇ ਜਿਹੜੀ ਜੂਰਿਸਡਿਕਸ਼ਨ ਦੇ ਵਿੱਚ ਪਾਈਪਲਾਈਨ ਜਾਂ ਕੋਈ ਵੀ ਨੈਚੁਰਲ ਰਿਸੋਰਸ ਪ੍ਰੋਜੈਕਟ ਬਣਾਉਣਾ ਚਾਹੁੰਦੇ ਹੋ ਉਹਨਾਂ ਦੀ ਸਹਿਮਤੀ ਹੈਗੀ ਆ ਤੇ ਅਸੀਂ ਤੁਹਾਡੇ ਰਾਹ ਦੇ ਵਿੱਚ ਬਾਕੀ ਜਿਹੜੇ ਅੜਿੱਕੇ ਨੇ ਉਹ ਸਾਰੇ ਅਸੀਂ ਹਟਾ ਦੇਵਾਂਗੇ
ਰਾਈਟ
ਬਾਕੀ ਪਰ ਇਹ ਜਿਹੜੀਆਂ ਦੋ ਜਿਹੜੀਆਂ ਪ੍ਰੀ ਰੈਕੁਇਜ਼ਿਟਸ ਨੇ ਹੋਣੀਆਂ ਚਾਹੀਦੀਆਂ ਸੋ ਉਹੀ ਚੀਜ਼ ਇਹਨਾਂ ਨੇ ਐਮ ਓ ਯੂ ਦੇ ਵਿੱਚ ਲਿਖ ਦੇਣੀ ਹੈ ਕਿ ਤੁਸੀਂ ਪਾਈਪਲਾਈਨ ਵਿਛਾਓ ਜੀ ਸਦ ਕੇ ਪਰ ਬ੍ਰਿਟਿਸ਼ ਕੋਲੰਬੀਆ ਦੇ ਨਾਲ ਜਿਹੜੀਆਂ ਕੋਸਟਲ ਫਸਟ ਨੇਸ਼ਨਸ ਨੇ ਉਹਨਾਂ ਦੇ ਨਾਲ ਤੁਹਾਡੀ ਸਹਿਮਤੀ ਹੋਣੀ ਚਾਹੀਦੀ ਹੈ
ਸੋ
ਉਹੀ ਤਾਂ ਮੇਨ ਅੜਿੱਕਾ ਹੈ
ਹਾਂ ਕਰੈਕਟ ਸੋ ਉਹਦੇ ਵਿੱਚ ਜਿਹੜੀਆਂ ਬਾਕੀ ਦੀਆਂ ਰੋਡ ਬਲੋਕਸ ਨੇ ਜਿਹਨਾਂ ਨੂੰ ਫੈਡਰਲ ਸਰਕਾਰ ਹਟਾਉਣ ਦੀ ਗੱਲ ਕਰ ਰਹੀ ਆ ਉਹਦੇ ਵਿੱਚ ਵਾਸੋ ਜੀ ਐਮਿਸ਼ਨਸ ਕੈਪ ਦੀ ਗੱਲ ਆ ਉਹਦੇ ਵਿੱਚ ਐਲਬਰਟਾ ਦੀ ਸਰਕਾਰ ਦੇ ਉੱਪਰ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਵੀ ਇੱਕ ਸ਼ਰਤ ਲਗਾਈ ਜਾਏਗੀ ਕਿ ਜਿਹੜਾ ਇੱਕ ਕਾਰਬਨ ਕੈਪਚਰ ਵਾਲਾ ਪ੍ਰੋਜੈਕਟ ਨਹੀਂ ਸੀਗਾ
ਜਿਹੜੀਆਂ
ਪਾਥਵੇਜ਼ ਅਲਾਇੰਸ ਜਿਹੜੀਆਂ ਕਿ ਐਲਬਰਟਾ ਦੇ ਵਿੱਚ ਆਇਲ ਦੀਆਂ ਕੰਪਨੀਆਂ ਨੇ ਉਹਨਾਂ ਦਾ ਇੱਕ ਸੰਗਠਨ ਆ ਵੀ $16 billion ਦੀ ਇਨਵੈਸਟਮੈਂਟ ਵਾਲਾ ਜਿਹੜਾ ਉਹ ਕਾਰਬਨ ਕੈਪਚਰ ਐਂਡ ਸਟੋਰੇਜ ਵਾਲਾ ਪ੍ਰੋਜੈਕਟ ਆ ਵੀ ਤੁਸੀਂ ਉਹਨੂੰ ਵੀ ਅੱਗੇ ਤੋਰੋ ਅਤੇ ਨਾਲ ਹੀ ਜਿਹੜੀ ਐਲਬਰਟਾ ਦੇ ਉੱਪਰ ਇੱਕ ਇਹ ਵੀ ਸ਼ਰਤ ਲਗਾਈ ਜਾਣੀ ਆ ਕਿ ਜੇ ਤੁਸੀਂ ਇਹ ਸਾਰਾ ਕੁਝ ਚਾਹੁੰਦੇ ਹੋ ਆਫਕੋਰਸ ਜਿਹੜੀਆਂ ਪਹਿਲੀਆਂ ਸ਼ਰਤਾਂ ਅਸੀਂ ਜ਼ਿਕਰ ਕੀਤਾ ਕਿ ਬੀ ਸੀ ਨਾਲ ਸਹਿਮਤੀ ਬਣਾਓ ਕੋਸਟਲ ਫਸਟ ਨੇਸ਼ਨਸ ਨਾਲ ਸਹਿਮਤੀ ਬਣਾਓ ਉਹ ਸਾਰਾ ਕੁਝ ਤਾਂ ਕਰਨਾ ਹੀ ਕਰਨਾ ਦੂਜੀ ਗੱਲ ਇਹ ਵੀ ਹੈਗੀ ਹੈ ਕਿ ਤੁਹਾਨੂੰ ਜਿਹੜਾ ਆਪਣਾ ਇੰਡਸਟਰੀਅਲ ਕਾਰਬਨ ਪ੍ਰਾਈਸ ਆ ਭਾਵ ਜਿਹੜਾ ਕਿ ਬਿਜ਼ਨਸਿਸ ਦੇ ਉੱਪਰ ਜਾਂ ਜਿਹੜੇ ਪ੍ਰੋਡਿਊਸਰਸ ਦੇ ਉੱਪਰ ਕਾਰਬਨ ਟੈਕਸ ਲੱਗਦਾ ਐਲਬਰਟਾ ਨੂੰ ਆਪਣਾ ਉਹ ਕਾਰਬਨ ਟੈਕਸ ਵਧਾਉਣਾ ਪਏਗਾ
ਜੀ
ਸੋ ਇੱਦਾਂ ਦੀਆਂ ਕੁਝ ਸ਼ਰਤਾਂ ਨੇ ਜਿਹੜੀਆਂ ਉਹਦਾ ਹਿੱਸਾ ਨੇ
ਯਾ ਸੋ ਇਹਦੇ ਬਦਲੇ ਵਿੱਚ ਆਟਵਾ ਵੱਲੋਂ ਜਿਹੜੀ ਐਲਬਰਟਾ ਤੇ ਲੱਗਣ ਵਾਲੀ ਨੈਟ ਜ਼ੀਰੋ ਕਲੀਨ ਇਲੈਕਟ੍ਰਿਸਿਟੀ ਰੈਗੂਲੇਸ਼ਨ ਆ ਉਹ ਸਸਪੈਂਡ ਕਰ ਦਿੱਤੀ ਜਾਏਗੀ ਸੋ ਇਹ ਰਿਆਇਤ ਮਿਲੇਗੀ ਉਹਦੇ ਵਾਸਤੇ ਇਹਨਾਂ ਨੂੰ ਆਪਣਾ ਇੰਡਸਟਰੀਅਲ ਕਾਰਬਨ ਟੈਕਸ ਵਧਾਉਣਾ ਪਏਗਾ
ਜੀ
ਤੇ ਇਹਨਾਂ ਨੇ ਕਿਹਾ ਵੀ ਜੋ ਤੁਸੀਂ ਪਾਥਵੇਜ਼ ਅਲਾਇੰਸ ਦੇ ਵਿੱਚ ਜੋ ਇਨਵੈਸਟਮੈਂਟ ਸਾਰੀ ਹੋਣੀ ਆ ਕਾਰਬਨ ਕੈਪਚਰ ਦੇ ਕਰਕੇ ਜਿਹੜੀ ਗੱਲ ਬਜਟ ਦੇ ਵਿੱਚ ਵੀ ਮੈਂਸ਼ਨ ਕੀਤੀ ਗਈ ਸੀ ਫਿਰ ਉਸ ਤੋਂ ਬਾਅਦ ਕਹਿੰਦੇ ਐਮਿਸ਼ਨਸ ਕੈਪ ਲਗਾਉਣ ਦੀ ਲੋੜ ਹੀ ਨਹੀਂ ਪੈਣੀ
ਜੀ
ਸੋ ਮੋਸਟ ਲਾਈਕਲੀ ਐਮਿਸ਼ਨਸ ਕੈਪ ਨੂੰ ਹਟਾਉਣ ਬਾਰੇ ਜਾਂ ਉਹਨੂੰ ਘਟਾਉਣ ਬਾਰੇ ਟੋਨ ਡਾਊਨ ਕਰਨ ਬਾਰੇ ਵੀ ਕੋਈ ਗੱਲ ਐਮ ਓ ਯੂ ਦੇ ਵਿੱਚ ਲਿਖ ਦਿੱਤੀ ਜਾਏਗੀ ਤੇ ਬਾਕੀ ਇਹਦੇ ਵਿੱਚ ਐਲਬਰਟਾ ਵੱਲੋਂ ਨਾ ਇੱਕ ਮੰਗ ਕੀਤੀ ਜਾ ਰਹੀ ਸੀ ਕਾਫੀ ਸਮੇਂ ਤੋਂ ਕਿ ਕੰਪੀਟੀਸ਼ਨ ਐਕਟ ਦੇ ਵਿੱਚ ਕੁਝ ਰੂਲਸ ਨੇ ਵੀ ਉਹਨਾਂ ਨੂੰ ਟਵੀਕ ਕੀਤਾ ਜਾਵੇ ਗ੍ਰੀਨ ਵਾਸ਼ਿੰਗ ਨਾਲ ਸੰਬੰਧਿਤ ਜਿਹੜੀ ਗੱਲ ਆ ਕਿ ਕੰਪਨੀਆਂ ਆਪਣੇ ਜਿਹੜੇ ਕੋਈ ਇਹਨਾਂ ਦੀਆਂ ਜਿਹੜੇ ਕੋਈ ਐਨਵਾਇਰਮੈਂਟਲ ਕਲੇਮਸ ਹੁੰਦੇ ਨੇ ਅਸੀਂ ਦੇਖੋ ਜੀ ਸਾਡੇ ਕੋਈ ਐਮਿਸ਼ਨ ਨਹੀਂ ਹੁੰਦੀ ਨੈਟ ਜ਼ੀਰੋ ਅਸੀਂ ਹੈਗੇ ਹਾਂ ਕਾਰਬਨ ਨਿਊਟਰਲ ਕੰਪਨੀ ਆ ਸਾਡੀ ਉਹ ਜਿੰਨਾ ਕਰਦੇ ਨੇ ਉਸ ਤੋਂ ਜ਼ਿਆਦਾ ਉਹਦੀ ਮਸ਼ਹੂਰੀ ਕਰਦੇ ਨੇ
ਕਿ ਉਹੀ ਨਾ ਇੱਕ ਰੁੱਖ ਲਾ ਕੇ ਕਹਿੰਦੇ ਅਸੀਂ ਜੰਗਲ ਬੀਜਦੇ
ਹਾਂ ਬਸ
ਮਤਲਬ
ਉਹਨੂੰ ਗ੍ਰੀਨ ਵਾਸ਼ਿੰਗ ਕਿਹਾ ਜਾਂਦਾ
ਜੀ ਜੀ
ਤੇ ਇਹ ਕੰਪੀਟੀਸ਼ਨ ਐਕਟ ਦੇ ਵਿੱਚ ਲਿਖਿਆ ਹੋਇਆ ਵੀ ਜੇ ਤੁਸੀਂ ਗ੍ਰੀਨ ਵਾਸ਼ਿੰਗ ਕਰਦੇ ਹੋ ਤੁਹਾਡੇ ਖਿਲਾਫ ਸਖਤ ਕਾਰਵਾਈ ਹੋ ਸਕਦੀ ਹੈ ਐਲਬਰਟਾ ਤੇ ਆਇਲ ਕੰਪਨੀਜ਼ ਵੱਲੋਂ ਕਿਹਾ ਜਾ ਰਿਹਾ ਸੀ ਵੀ ਇਹ ਸਾਨੂੰ ਰੂਲਸ ਪਸੰਦ ਨਹੀਂ ਹੈਗੇ ਇਹ ਥੋੜੇ ਜ਼ਿਆਦਾ ਸਟ੍ਰਿਕਟ ਨੇ ਇਹਨਾਂ ਹਟਾਇਆ ਜਾਵੇ ਸੋ ਐਮ ਓ ਯੂ ਦੇ ਵਿੱਚ ਇਹਨਾਂ ਰੂਲਸ ਨੂੰ ਹਟਾਉਣ ਬਾਰੇ ਵੀ ਲਿਖਿਆ ਹੋਇਆ ਹੋ ਸਕਦਾ
ਜੀ ਸੋ ਇਹ ਸਾਰੀਆਂ ਗੱਲਾਂ ਨੇ ਪਰ ਇਹਦੀ ਜਿਹੜੀ ਕਹਿ ਲਓ ਓਫੀਸ਼ੀਅਲ ਅਨਾਊਂਸਮੈਂਟ ਆ ਉਹ ਪਰਸੋਂ ਨੂੰ ਕੀਤੀ ਜਾਣੀ ਆ ਮਾਰਕ ਕਾਰਨੀ ਪ੍ਰਧਾਨ ਮੰਤਰੀ ਅਤੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਸਾਂਝੇ ਤੌਰ ਤੇ ਐਕਸਪੈਕਟਡ ਆ ਪਰਸੋਂ ਨੂੰ ਅਨਾਊਂਸ ਕਰਨਗੇ ਪ੍ਰੀਮੀਅਰ ਡੇਵਿਡ ਈਬੀ ਨੇ ਵੀ ਕੱਲ੍ਹ ਦੱਸਿਆ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਨਾਲ ਗੱਲ ਕੀਤੀ ਹੈ ਯੈਸਟਰਡੇ ਮਾਰਨਿੰਗ ਤੇ ਮਾਰਕ ਕਾਰਨੀ ਨੇ ਪ੍ਰੀਮੀਅਰ ਈਬੀ ਨੂੰ ਇਹ ਦੱਸਿਆ ਵੀ ਇਹਦੇ ਬਾਰੇ ਅੱਜ ਜਿਹੜੀਆਂ ਕੋਈ ਵੀ ਡਿਟੇਲਸ ਨੇ ਉਹ ਫਾਈਨਲਾਈਜ਼ ਨਹੀਂ ਕੀਤੀਆਂ ਗਈਆਂ ਐਂਡ ਦੈਟਸ ਦ ਰੀਜ਼ਨ ਵਾਈ ਇਟ ਇਜ਼ ਐਨ ਐਮ ਓ ਯੂ ਮੈਮੋਰੈਂਡਮ ਆਫ ਅੰਡਰਸਟੈਂਡਿੰਗ
ਜੀ ਤੇ ਈਬੀ ਨੇ ਇਹ ਵੀ ਕਿਹਾ ਕਹਿੰਦੇ ਕਿ ਮੈਂ ਮਾਰਕ ਕਾਰਨੀ ਨੂੰ ਕਿਹਾ ਵੀ ਤੁਸੀਂ ਇੱਦਾਂ ਦੀ ਕੋਈ ਵੀ ਜਦੋਂ ਕੋਈ ਪਾਈਪਲਾਈਨ ਬਾਰੇ ਗੱਲ ਕਰਨੀ ਹੈ ਉਹਦੇ ਵਿੱਚ ਬ੍ਰਿਟਿਸ਼ ਕੋਲੰਬੀਆ ਨੂੰ ਇਨਵੋਲਵ ਕੀਤਾ ਜਾਵੇ ਵੀ ਇਹ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਕਿ ਤੁਸੀਂ ਸਸਕੈਚੁਅਨ ਨਾਲ ਐਲਬਰਟਾ ਨਾਲ ਇਹ ਆਪਸ ਸਾਰੇ ਗੱਲ ਕਰੀ ਜਾਂਦੇ ਸਾਡੀ ਪਾਈਪਲਾਈਨ ਬਾਰੇ
ਜੀ ਜੀ
ਜਿਹੜੀ ਪਾਈਪਲਾਈਨ ਬ੍ਰਿਟਿਸ਼ ਕੋਲੰਬੀਆ 'ਚ ਵਿਛਣੀ ਆ ਉਹਦੇ ਬਾਰੇ ਕਹਿੰਦੇ ਗੱਲ ਹੋ ਰਹੀ ਹੈ ਤੇ ਬੀ ਸੀ ਨੂੰ ਟੇਬਲ 'ਤੇ ਬਿਠਾਇਆ ਨਹੀਂ ਜਾ ਰਿਹਾ ਅੱਗੇ ਤੋਂ ਕਹਿੰਦੇ ਕੋਈ ਵੀ ਗੱਲ ਹੋਵੇ ਬ੍ਰਿਟਿਸ਼ ਕੋਲੰਬੀਆ ਹੈਜ਼ ਟੂ ਬੀ ਅ ਪਾਰਟ ਇਨ ਦੈਟ ਇਟ ਹੈਜ਼ ਟੂ ਹੈਵ ਅ ਸੀਟ ਔਨ ਦ ਟੇਬਲ ਤੇ ਦੂਸਰਾ ਕਿ ਜਿਹੜੀਆਂ ਸਾਡੀਆਂ ਕੋਸਟਲ ਫਸਟ ਨੇਸ਼ਨਸ ਨੇ ਉਹ ਵੀ ਔਨ ਬੋਰਡ ਹੋਣੀਆਂ ਜ਼ਰੂਰੀ ਨੇ ਉਹਨਾਂ ਤੋਂ ਬਿਨਾਂ ਇਹ ਕੋਈ ਗੱਲ ਅਸੀਂ ਮਨਜ਼ੂਰ ਨਹੀਂ ਕਰਾਂਗੇ
ਤੇ ਨਾਲ ਹੀ ਜਿਹੜੀ ਗੱਲ ਪਹਿਲਾਂ ਈਬੀ ਕਹਿੰਦੇ ਰਹੇ ਨੇ ਨਾ ਕਿ ਜਿਹੜੇ ਬਾਕੀ ਦੇ ਐਲਐਨਜੀ ਵਾਲੇ ਪ੍ਰੋਜੈਕਟਸ ਨੇ ਐਲਐਨਜੀ ਵਾਲੇ ਪ੍ਰੋਜੈਕਟਸ ਦੇ ਵਾਸਤੇ ਕੋਸਟਲ ਫਸਟ ਨੇਸ਼ਨ ਇਸੇ ਕਰਕੇ ਮੰਨੇ ਹੋਏ ਨੇ ਕਿਉਂਕਿ ਉਹਨਾਂ ਨੂੰ ਪਤਾ ਵੀ ਅਸੀਂ ਕੱਚੇ ਤੇਲ ਦੀ ਪਾਈਪਲਾਈਨ ਉਹਨੂੰ ਇੱਥੇ ਵਿਛਣ ਦੇ ਵਾਸਤੇ ਵੀ ਸਾਡੀ ਸਰਕਾਰ ਦੀ ਵੀ ਕੋਈ ਬਹੁਤੀ ਸਹਿਮਤੀ ਹੈ ਨਹੀਂ ਵੀ ਕਿਤੇ ਇੱਦਾਂ ਨਾ ਹੋਵੇ ਪਾਈਪਲਾਈਨ ਵਿਛਾਉਣ ਦੇ ਚੱਕਰ ਦੇ ਵਿੱਚ ਤੁਸੀਂ ਬਾਕੀ ਦੇ ਪ੍ਰੋਜੈਕਟਸ ਨਾ ਖਟਾਈ ਦੇ ਵਿੱਚ ਪਾ ਲਿਓ ਸੋ ਇਹ ਸਾਰੀ ਗੱਲਬਾਤ ਹੁੰਦੀ ਰਹੀ ਆ ਬਾਕੀ ਵਾਸੂ ਜੀ ਦੇਖੋ ਜੇ ਪਾਈਪਲਾਈਨ ਵਾਸਤੇ ਨਾ ਫੈਡਰਲ ਸਰਕਾਰ ਕਹਿ ਵੀ ਸੋ ਉਹਦੀ ਜਿਹੜੀ ਵਾਇਬਿਲਿਟੀ ਹੈ ਅਤੇ ਉਹਦਾ ਜਿਹੜਾ ਇੱਕ ਹੁੰਦਾ ਨਾ ਇੱਕ ਲਾਈਫ ਸਾਈਕਲ ਹੁੰਦਾ ਕਿਸੇ ਵੀ ਪ੍ਰੋਜੈਕਟ ਦਾ ਕਿ ਇੰਨੇ ਪੈਸੇ ਲਗਾ ਕੇ ਤੁਸੀਂ ਕਿੰਨਾ ਚਿਰ ਇਹਦੀ ਵਰਤੋਂ ਕਰ ਸਕੋਗੇ। ਐਂਡ ਲੈਟਸ ਨੋਟ ਫਰਗੈਟ ਕਿ ਜੇ ਮੰਨ ਲਓ ਇਸ ਪਾਈਪਲਾਈਨ ਨੂੰ ਹਾਈਪੋਥੈਟੀਕਲੀ ਸਪੀਕਿੰਗ ਜੇ ਇਹ MOU ਕਿਸੇ ਨਾ ਕਿਸੇ ਦਿਨ ਅਗਰੀਮੈਂਟ ਦੇ ਵਿੱਚ ਤਬਦੀਲ ਹੋ ਵੀ ਜਾਂਦਾ, ਉਹਦੇ ਨਾਲ ਵੀ ਪਾਈਪਲਾਈਨ ਵਿਛਣ ਦੇ ਵਿੱਚ ਅੜਿੱਕੇ ਬਹੁਤ ਆਉਣਗੇ, ਦੇ ਵੁੱਡ ਬੀ ਸਟਿਲ ਕੋਰਟ ਚੈਲੇਂਜਿਸ, ਕੋਈ ਨਾ ਕੋਈ ਹੋਰ ਪ੍ਰੋਬਲਮਸ ਹੋ ਸਕਦੀਆਂ ਨੇ। ਸੋ ਇਹ ਇੰਨਾ ਸਿੱਧਾ ਪੱਧਰਾ ਖੇਡ ਹੋਣ ਵਾਲਾ ਹੈ ਨਹੀਂ ਵੀ ਪਾਈਪਲਾਈਨ ਇੰਨੀ ਈਜ਼ੀਲੀ ਵਿੱਚ ਸਕੇ।
ਯਾ ਸੋ ਜਿਹੜੀ ਉਹ ਸਸਕੈਚੁਅਨ ਵਾਲੀ ਗੱਲ ਹੈ, ਪੋਟੈਸ਼ ਕੰਪਨੀ ਜਿਹੜੀ ਨਿਊਟ੍ਰੀਅਨ, ਉਹਨਾਂ ਨੇ $1 billion ਦਾ ਆਪਣਾ ਐਕਸਪੋਰਟ ਟਰਮੀਨਲ ਹੁਣ ਵਾਸ਼ਿੰਗਟਨ ਸਟੇਟ ਦੇ ਵਿੱਚ ਲਗਾਉਣ ਦੀ ਗੱਲ ਕੀਤੀ ਹੈ ਲੌਂਗ ਵਿਊ ਦੇ ਵਿੱਚ, ਉਹਨੂੰ ਲੈ ਕੇ ਵੀ
ਡੇਵੀ ਡੀ ਬੀ
ਸੋ DVDB ਉਹਨੂੰ ਉਸ ਚੀਜ਼ ਨੂੰ ਲੈ ਕੇ ਨਾਰਾਜ਼ ਨੇ, ਕਹਿੰਦੇ ਤੁਸੀਂ ਪਾਈਪਲਾਈਨ ਇੱਥੋਂ ਵੈਂਕੂਵਰ ਪੋਰਟ ਤੋਂ ਐਕਸਪੋਰਟ ਕਰਨ ਦੀ ਗੱਲ ਜਾਂ BC ਨਾਰਥ ਕੋਸਟ ਤੋਂ ਪ੍ਰਿੰਸ ਰੂਪਰਟ ਤੋਂ ਐਕਸਪੋਰਟ ਕਰਨ ਦੀ ਗੱਲ ਕਰਦੇ ਹੋ, ਆਇਲ ਦੀ ਗੱਲ ਕਰਦੇ ਹੋ, ਕਹਿੰਦੇ ਪੋਟੈਸ਼ ਦੀ ਗੱਲ ਕਿਉਂ ਨਹੀਂ ਕਰਦੇ? ਕਹਿੰਦੇ ਹੁਣ ਪੋਟੈਸ਼ ਸਸਕੈਚਮਨ ਦੀ, ਕਹਿੰਦੇ ਸਕੌਟ ਮੋ ਨੂੰ ਐਲਬਰਟਾ ਦੇ ਤੇਲ ਦੀ ਜ਼ਿਆਦਾ ਫਿਕਰ ਹੈ, ਕਹਿੰਦੇ ਆਪਣੇ ਪੋਟੈਸ਼ ਦੀ ਗੱਲ ਨਹੀਂ ਕਰਦੇ ਵੀ ਉਹ ਜਿਹੜਾ ਐਕਸਪੋਰਟ ਹੋਣਾ ਉਹਦਾ ਇੱਕ ਜਿਹੜਾ $1 billion ਦਾ ਐਕਸਪੋਰਟ ਟਰਮੀਨਲ ਨਿਊਟ੍ਰੀਅਨ ਸਸਕੈਚੁਅਨ ਦੀ ਕੰਪਨੀ, ਉਹਨਾਂ ਨੇ ਕਹਿੰਦੇ ਉਹ ਜਾ ਕੇ ਲਗਾਉਣਾ ਅਮਰੀਕਾ ਦੇ ਵਿੱਚ, ਕਹਿੰਦੇ ਉਹ ਲਾਓ BC ਦੇ ਵਿੱਚ, ਤੇ BC ਦੇ ਵਿੱਚ ਪਹਿਲਾਂ ਤੋਂ BHL ਲਿਮਿਟਿਡ ਜਿਹੜੀ ਆਸਟ੍ਰੇਲੀਅਨ ਜਾਇੰਟ ਹੈ ਪੋਟੈਸ਼ ਦੀ, ਉਹ ਉਹਨਾਂ ਦਾ ਕਹਿੰਦੇ ਟਰਮੀਨਲ ਹੈਗਾ ਇੱਥੇ, ਤੇ ਉਹ ਆਲਰੇਡੀ ਇੱਥੇ ਹੋਰ ਐਕਸਪੈਂਸ਼ਨ ਕਰ ਰਹੇ ਨੇ, ਤੇ ਕਹਿੰਦੇ ਜੇ ਉਹ ਕਰ ਸਕਦੇ ਆ ਤੇ ਫਿਰ ਨਿਊਟ੍ਰੀਨ ਵਾਲੇ ਕਿਉਂ ਨਹੀਂ ਕਰ ਸਕਦੇ?
ਸਾਨੂੰ 2 ਰੇਲਵੇ ਲਾਈਨਾਂ ਚਾਹੀਦੀਆਂ ਪੋਰਟ ਤੇ ਆਉਂਦੀਆਂ ਜਾਂਦੀਆਂ, ਤੇ ਵੈਨਕੂਵਰ ਵਾਲੇ ਪੋਰਟ ਤੇ ਹੈਗੀਆਂ ਪਰ ਵੈਨਕੂਵਰ ਵਾਲਾ ਪੋਰਟ ਬਿਜ਼ੀ ਆ, ਜਿਹੜੇ ਬਾਕੀ ਪੋਰਟ ਨੇ ਕਹਿੰਦੇ ਉੱਥੇ ਸਾਡੇ ਕੋਲ 2 ਲਾਈਨਾਂ ਨਹੀਂ ਹੈਗੀਆਂ।
ਕਹਿੰਦੇ ਅਸੀਂ 30 ਫੈਕਟਰਸ ਵੱਖੋ ਵੱਖਰੇ ਕੰਸਿਡਰ ਕੀਤੇ ਫਿਰ ਜਾ ਕੇ ਅਸੀਂ ਵਾਸ਼ਿੰਗਟਨ ਨੂੰ ਚੂਜ਼ ਕੀਤਾ। ਉਹਨਾਂ ਨੇ ਜ਼ਿਕਰ ਕੰਸਟਰਕਸ਼ਨ ਕਾਸਟ ਦਾ ਵੀ ਕੀਤਾ ਤੇ ਜ਼ਿਕਰ ਉਹਨਾਂ ਨੇ ਇੱਥੇ ਲੇਬਰ ਡਿਸਰਪਸ਼ਨਸ ਦਾ ਵੀ ਕੀਤਾ ਜਿਹੜੀ ਪੋਰਟ ਤੇ ਸਟ੍ਰਾਈਕ ਹੋਈ ਸੀ ਪਿਛਲੇ ਸਾਲ, ਸੋ ਉਹਦਾ ਵੀ ਉਹਨਾਂ ਨੇ ਜ਼ਿਕਰ ਕੀਤਾ। ਕਹਿੰਦੇ ਇਸ ਕਰਕੇ ਸਾਨੂੰ ਵਾਸ਼ਿੰਗਟਨ ਚੰਗਾ ਲੱਗਿਆ। ਤੇ ਇਹਦੇ ਵਿੱਚ ਹੁਣ ਵਿਜੇ ਜੀ ਸਕੌਟ ਮੋ ਦਾ ਇਹ ਕਹਿਣਾ ਸਸਕੈਚੁਅਨ ਦੇ ਪ੍ਰੀਮੀਅਰ ਦਾ, ਉਹ ਕਹਿੰਦੇ ਵੀ ਨਿਊਟ੍ਰੀਅਨ ਵਾਲੇ ਤਾਂ ਵੀ ਉੱਥੇ ਗਏ ਨੇ, ਦੇਖੋ ਕਿੰਨਾ ਨੁਕਸਾਨ ਹੋ ਗਿਆ ਕੈਨੇਡਾ ਦਾ, ਵਿਕਟੋਰੀਆ ਨੂੰ ਆਪਣਾ ਪੋਲੀਟੀਕਲ ਰੈਟਰਿਕ ਜਿਹੜਾ ਥੋੜਾ ਜਿਹਾ ਟੋਨ ਡਾਊਨ ਕਰਨਾ ਚਾਹੀਦਾ।
ਸੋ ਉਹਨਾਂ ਨੇ
ਉਹਨਾਂ ਸਾਰੀ ਗੱਲ BC ਸਿਰ ਪਾਤੀ,
ਵੀ ਜੇ ਤੁਸੀਂ ਹਰ ਪ੍ਰੋਜੈਕਟ ਦੇ ਵਿੱਚ ਅੜਿੱਕੇ ਡਾਉਣ ਦੀ ਗੱਲ ਕਰਦੇ ਹੋ, ਜਦਕਿ ਅੜਿੱਕਿਆਂ ਦੀ ਗੱਲ ਉਹ ਸਿਰਫ ਆਇਲ
ਪਾਈਪਲਾਈਨ ਦੇ
ਕੰਟੈਕਸਟ ਹੋ ਰਹੀ ਆ, ਪਰ ਸਕੌਟ ਮੋ ਨੇ ਕਹਿਤਾ ਵੀ ਜੇ ਤੁਸੀਂ ਹਰ ਜੇ ਤੁਸੀਂ ਉਸ ਪ੍ਰੋਜੈਕਟ ਬਾਰੇ ਕੁਝ ਕਰ ਰਹੇ ਹੋ, ਜੇ ਇਹ ਐਕਸਪੈਂਸ਼ਨ ਹੋਣ ਲੱਗੀ ਪਤਾ ਨਹੀਂ ਇਹਦੇ ਵਿੱਚ ਵੀ ਕੋਈ ਕਿਸੇ ਤਰ੍ਹਾਂ ਦ੾ੀ ਰੁਕਾਵਟ ਆ।
ਉਹਨਾਂ ਨੇ ਇਸ ਤਰ੍ਹਾਂ ਇਨਸਿਨੂਏਟ ਕੀਤਾ ਵੀ ਜਿਵੇਂ ਤੁਸੀਂ ਕਹਿੰਦੇ ਇੱਥੇ ਮਾਹੌਲ ਜਾਂ ਨਹੀਂ ਬਣਨ ਦਿੰਦੇ ਬਿਜ਼ਨਸ ਦਾ, ਇਸ ਕਰਕੇ ਵੱਡੇ ਵੱਡੇ ਪ੍ਰੋਜੈਕਟਸ ਦੇਖ ਲਓ ਅਮਰੀਕਾ ਜਾ ਰਹੇ ਨੇ। DVDB ਦਾ ਕਹਿਣਾ ਵੀ ਇਹ ਕਿੱਦਾਂ ਦਾ ਫੈਸਲਾ ਹੋਇਆ ਵੀ ਹੁਣ ਜੇ ਸਸਕੈਚੁਅਨ ਦੀ ਪੋਟੈਸ਼ ਜਿਹੜੀ ਆ ਜੇ ਅਮਰੀਕਾ ਦੇ ਟਰਮੀਨਲ ਤੋਂ ਐਕਸਪੋਰਟ ਹੋਣੀ ਆ, ਕੱਲ ਨੂੰ ਡੋਨਲਡ ਟਰੰਪ ਨਾਰਾਜ਼ ਹੋ ਗਏ ਉਹਨਾਂ ਨੇ ਪੋਟੈਸ਼ ਦੇ ਉੱਤੇ ਜੇ 50% ਟੈਰਿਫ ਲਾਤਾ ਫਿਰ ਕਿੱਥੇ ਖੜੇ
ਹੋ, ਫਿਰ ਕੀ ਕਰੋਗੇ?
ਸੋ ਗੱਲ ਉਹ ਵੀ ਠੀਕ ਲੱਗਦੀ
ਹੈ। ਜੀ ਜੀ ਬਿਲਕੁਲ।
ਸੋ ਆਪਸ ਦੇ ਵਿੱਚ ਹੀ ਇਹਨਾਂ ਦੀ ਜਿਹੜੀ ਅਸਹਿਮਤੀ ਜਿਹੀ ਆ ਉਹਦੇ ਨਾਲ ਕੈਨੇਡਾ ਦਾ ਨੁਕਸਾਨ ਹੋ ਰਿਹਾ।
ਨੁਕਸਾਨ ਤੇ ਹੁੰਦਾ ਪਿਆ। ਦੂਜੀ ਗੱਲ ਇਹ ਵੀ ਹੈ ਨਾ ਕਿ ਇੱਕ ਪਾਸੇ ਦੇਖੋ ਸਾਰਾ ਨੈਰੇਟਿਵ ਕੀ ਸੀਗਾ ਕਿ ਜੀ ਅਸੀਂ ਅਮਰੀਕਾ ਤੋਂ ਨਿਰਭਰਤਾ ਘਟਾਵਾਂਗੇ, ਅਸੀਂ ਪ੍ਰਾਈਵੇਟ ਇਨਵੈਸਟਮੈਂਟ, ਅਸੀਂ ਮਾਹੌਲ ਇਹੋ ਜਿਹਾ ਤਿਆਰ ਕਰਨਾ ਤਾਂ ਕਿ ਪ੍ਰਾਈਵੇਟ ਇਨਵੈਸਟਮੈਂਟ ਮੁਲਕ ਦੇ ਵਿੱਚ ਜ਼ਿਆਦਾ ਹੋਵੇ। ਨਿਊਟ੍ਰੀਅਨ ਜਿਹੜੀ ਪ੍ਰਾਈਵੇਟ ਕੰਪਨੀ ਹੈ ਸਸਕੈਚੁਅਨ ਦੇ ਵਿੱਚ ਹੈੱਡਕੁਆਟਰਸ ਨੇ, ਉਹ ਆਪਣੀ ਜੇਬ ਚੋਂ $1 billion ਖਰਚ ਕੇ ਇਸ ਪੋਰਟ ਫੈਸਿਲਿਟੀ ਨੂੰ ਬਣਾਉਣਾ ਚਾਹੁੰਦੇ ਨੇ। ਇਹ ਤਾਂ ਬਿਲਕੁਲ ਪ੍ਰਾਈਮ ਪ੍ਰੋਜੈਕਟ ਆ। ਜਿਹੇ ਜਿਹੇ ਪ੍ਰੋਜੈਕਟਸ ਨੂੰ ਸਰਕਾਰ ਨੇ ਥੋੜ੍ਹੇ ਆਖਿਆ ਸੀ ਕਿ ਜੀ ਅਸੀਂ ਸਾਰੇ ਆਪਣੇ ਬਜਟ ਦੇ ਵਿੱਚੋਂ ਪੈਸੇ ਦੇ ਕੇ ਪ੍ਰੋਜੈਕਟ ਲਗਾਉਣੇ ਨੇ, ਅਸੀਂ ਤੇ ਮਾਹੌਲ ਇਹੋ ਜਿਹਾ ਤਿਆਰ ਕਰਕੇ ਦੇਣਾ ਕਿ ਪ੍ਰਾਈਵੇਟ ਕੰਪਨੀਆਂ ਕਹਿਣ ਵੀ ਹਾਂ ਹੁਣ ਇੱਥੇ ਫਾਇਦਾ ਪ੍ਰੋਜੈਕਟ ਲਗਾ ਕੇ।
DVDB ਨੇ ਕਿਹਾ, ਕਹਿੰਦੇ ਵੀ ਇਹ ਤੁਹਾਨੂੰ ਪ੍ਰੋਜੈਕਟ ਦੀ ਲਿਸਟ ਵਿੱਚ ਕਿਉਂ ਨਹੀਂ ਹੈਗਾ ਇਹ ਪ੍ਰੋਜੈਕਟ। ਤੇ ਅੱਛਾ ਵਿਜੇ ਜੀ, ਇਹਦੇ 'ਚ ਮੈਂ ਸਕੌਟ ਮੋ ਦਾ ਇੱਕ ਬਿਆਨ ਪੜ੍ਹ ਰਿਹਾ ਸੀ ਜਿਸ ਤਰੀਕੇ ਨਾਲ ਉਹਨਾਂ ਨੇ DVDB ਨੂੰ ਸੰਬੋਧਨ ਕੀਤਾ, ਕਹਿੰਦੇ ਦਾ NDP ਪ੍ਰੀਮੀਅਰ। ਸੋ ਫਿਰ ਕੀ ਗੱਲ ਇਹ, ਫਿਰ ਪੋਲੀਟੀਕਲ ਬਾਜ਼ੀ ਤੇ ਪਾਰਟੀ ਬਾਜ਼ੀ ਤੇ ਹੀ ਆ ਗਈ ਕਿ ਆਈਡੀਓਲੋਜੀ ਤੇ ਹੀ ਆ ਗਈ ਗੱਲ ਵੀ ਅਸੀਂ ਕੰਜ਼ਰਵੇਟਿਵ ਟ੍ਰਾਈਬ ਦੇ ਪ੍ਰੀਮੀਅਰ ਹਾਂ ਤੇ ਤੁਸੀਂ NDP ਟ੍ਰਾਈਬ ਥੋੜੇ ਲੈਫਟ ਵਿੰਗ ਪ੍ਰੀਮੀਅਰ ਹੋ, ਤੇ ਫਿਰ ਆਈਡੀਓਲੋਜੀ ਤੇ ਹੀ ਗੱਲ ਆ ਗਈ ਤੇ ਫਿਰ ਟੀਮ ਕੈਨੇਡਾ ਕਿੱਥੇ ਆ?
ਟੀਮ ਕੈਨੇਡਾ ਦੇ ਵਿੱਚ ਇਹ ਬਹੁਤ ਵੱਡਾ ਫ੍ਰੈਕਚਰ ਹੈ।
ਸੋ DVDB ਕਹਿੰਦੇ ਸਕੌਟ ਮੋ ਟੀਮ ਕੈਨੇਡਾ ਵਾਲੀ ਗੱਲ ਨਹੀਂ ਕਰ ਰਹੇ, ਸਕੌਟ ਮੋ ਕਹਿੰਦੇ DVDB ਟੀਮ ਕੈਨੇਡਾ ਵਾਲੀ ਗੱਲ ਨਹੀਂ ਕਰ ਰਹੇ,
ਤੇ ਫਿਰ ਇਹ ਚ ਰੈਫਰੀ ਕੌਣ ਆ? ਰੈਫਰੀ ਚੋਪ ਆ,
ਰੈਫਰੀ MOU ਸਾਈਨ ਕਰੇਗਾ
ਵੀਰਵਾਰ ਜੀ ਅਲਬਰਟਾ ਦੇ ਨਾਲ। ਵਾਸੂ ਜੀ, ਕੁਇਕਲੀ ਗੱਲ ਕਰੀਏ ਡਰੱਗ ਯੂਜ਼ਰਸ ਲਿਬਰੇਸ਼ਨ ਫਰੰਟ ਵਾਲਿਆਂ ਦੀ।
ਹਾਂਜੀ,
ਇਹ ਪਹਿਲਾਂ ਵੀ ਖਬਰਾਂ ਦੇ ਵਿੱਚ ਰਹੇ ਨੇ, ਇਹ DULF ਵਾਲਿਆਂ ਨੇ 2021 ਦੇ ਵਿੱਚ ਹੈਲਥ ਕੈਨੇਡਾ ਨੂੰ ਅਪਰੋਚ ਕੀਤਾ ਸੀ। ਹੈਲਥ ਕੈਨੇਡਾ ਵਾਲਿਆਂ ਨੇ ਕਿਹਾ ਕਿ ਜੀ ਸਾਨੂੰ ਤੁਸੀਂ ਪਰਮਿਸ਼ਨ ਦਿਓ ਕਿ ਅਸੀਂ ਹੈਰੋਇਨ, ਕੋਕੇਨ ਅਤੇ ਮੈਥਮਫੈਟਾਮੀਨ ਖਰੀਦ ਕੇ ਡਾਰਕ ਵੈੱਬ ਤੋਂ, ਇੱਦਾਂ ਨਹੀਂ ਵੀ ਕਿਸੇ ਮਾਨਤਾ ਪ੍ਰਾਪਤ ਸਪਲਾਇਰ ਤੋਂ ਨਹੀਂ, ਵੀ ਅਸੀਂ ਇੱਦਾਂ ਹੀ ਕਿਸੇ ਅੰਡਰ ਦਾ ਟੇਬਲ ਆਹ ਡਰੱਗਸ ਖਰੀਦ ਕੇ
ਇਲੀਗਲ ਸੋਰਸ
ਤੋਂ ਐਗਜੈਕਟਲੀ ਉਹਨਾਂ ਨੂੰ ਅਸੀਂ ਫਿਰ ਟੈਸਟ ਕਰੀਏ ਅਤੇ ਫਿਰ ਅਸੀਂ ਅੱਗੇ ਉਹਨਾਂ ਨੂੰ ਵੇਚ ਸਕੀਏ। ਇਹਨਾਂ ਦਾ ਤਰਕ ਇਹ ਸੀ ਕਿ ਜਿਹੜਾ ਇਸ ਵੇਲੇ ਓਵਰਡੋਜ਼ ਕ੍ਰਾਈਸਿਸ ਬਣਿਆ ਹੋਇਆ, ਕਿਉਂਕਿ ਇਹਨਾਂ ਨੂੰ ਵੈਨਕੂਵਰ ਕੋਸਟਲ ਹੈਲਥ ਨੇ ਸੇਫ ਕੰਜ਼ਮਪਸ਼ਨ ਸਾਈਟ ਵਜੋਂ ਮਾਨਤਾ ਦੇ ਦਿੱਤੀ ਹੋਈ ਸੀ ਕਿ ਸਾਨੂੰ ਜੇ ਤੁਸੀਂ ਅਤੇ ਅਸੀਂ ਉਹ ਡਰੱਗਸ ਖਰੀਦ ਕੇ ਟੈਸਟ ਕਰਕੇ ਇਹ ਯਕੀਨੀ ਬਣਾ ਸਕਦੇ ਹਾਂ ਵੀ ਨਸ਼ਾ ਲੈਣ ਵਾਲਾ ਬੰਦਾ ਜ਼ਹਿਰੀਲੀਆਂ ਡਰੱਗਸ ਲੈ ਕੇ ਉਹ ਵੀ ਜਮੀਂ ਮੌਤ ਦੇ ਕੰਢੇ 'ਤੇ ਨਾ ਜਾ ਪਹੁੰਚੇ ਜਾਂ ਉਹਦੀ ਮੌਤ ਨਾ ਹੋਵੇ। ਜਿਹੜੀ ਇਹ ਸੇਫ ਕੰਜਮਪਸ਼ਨ ਸਾਈਟਸ ਨੇ, ਕਿਉਂਕਿ ਵੈਨਕੂਵਰ ਕੋਸਟਲ ਹੈਲਥ ਤੋਂ ਜਿਹੜੀ ਮਾਨਤਾ ਮਿਲੀ ਹੋਈ ਸੀ ਉਹਦੇ 'ਚ ਕੀ ਆ ਕਿ ਜਿਹੜਾ ਕੋਈ ਵਿਅਕਤੀ ਜਿਹਦੇ ਕੋਲ ਡਰੱਗਸ ਹੈਗੀਆਂ ਉਹਨੇ ਇਲੀਗਲ ਸੋਰਸ ਤੋਂ ਖਰੀਦੀਆਂ, ਉਹ ਇਹਨਾਂ ਕੋਲ ਲੈ ਕੇ ਆਉਂਦਾ, ਇਹ ਟੈਸਟ ਕਰਦੇ ਨੇ ਅਤੇ ਉਹਨੂੰ ਕਹਿੰਦੇ ਨੇ ਠੀਕ ਆ ਭਾਈ ਇਹਦੇ ਵਿੱਚ ਫੈਂਟਨਲ ਵਗੈਰਾ ਨਹੀਂ ਆ, ਵੀ ਤੁਸੀਂ ਇਹਨੂੰ ਲੈ ਸਕਦੇ ਹੋ, ਨਸ਼ਾ ਹੀ ਹੋਏਗਾ, ਵੀ ਇਹਦੇ ਨਾਲ ਕੋਈ ਮੌਤ ਹੋਣ ਦੇ ਚਾਂਸਿਸ ਨਹੀਂ ਹੈਗੇ। ਉਹ ਤਾਂ ਇਹਨਾਂ ਨੂੰ ਮਾਨਤਾ ਮਿਲੀ ਸੀ, ਇਹ ਚਾਹੁੰਦੇ ਸੀ ਵੀ ਅਸੀਂ ਆਪ ਖਰੀਦ ਕੇ ਆਪ ਵੇਚ ਵੀ ਸਕੀਏ। ਹੈਲਥ ਕੈਨੇਡਾ ਨੇ ਇਹਨਾਂ ਨੂੰ ਰਿਜੈਕਟ ਕਰਤਾ ਵੀ ਤੁਸੀਂ ਅਜਿਹਾ ਨਹੀਂ ਕਰ ਸਕਦੇ, ਰਿਸਕ ਬਹੁਤ ਨੇ ਇਹਦੇ 'ਚ। ਬਾਵਜੂਦ ਇਸਦੇ ਕਿ ਹੈਲਥ ਕੈਨੇਡਾ ਨੇ 221 ਜਣਾਂ ਦੀ ਅਰਜ਼ੀ ਨਾਮਨਜ਼ੂਰ ਕੀਤੀ, ਇਹਨਾਂ ਨੇ ਫਿਰ ਵੀ ਇਲੀਗਲ ਸੋਰਸ ਤੋਂ ਡਰੱਗਸ ਖਰੀਦ ਕੇ ਟੈਸਟ ਕਰਕੇ ਅੱਗੇ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ। ਇਹਨਾਂ ਦੇ ਉੱਪਰ ਫਿਰ ਚਾਰਜਿਸ ਲੱਗ ਗਏ ਟ੍ਰੈਫਿਕਿੰਗ ਦੇ।
ਸੋ ਇਹਨਾਂ ਨੇ ਕਿਹਾ ਅਸੀਂ ਤਾਂ ਜਾਨਾਂ ਬਚਾ ਰਹੇ ਹਾਂ,
ਜੀ ਜੀ,
ਹੈਲਥ ਕੈਨੇਡਾ ਨੂੰ ਕੀ ਪਤਾ, ਅਸੀਂ ਤਾਂ ਜਾਨਾਂ ਬਚਾ ਰਹੇ ਹਾਂ, ਅਸੀਂ ਤਾਂ ਵੇਚਾਂਗੇ। ਸੋ ਕਹਿੰਦੇ ਟੈਸਟ ਕਰਾਂਗੇ, ਲੇਬਲ ਕਰਾਂਗੇ, ਉਹਨੂੰ ਵੇਚਾਂਗੇ, ਫਿਰ ਜਾਨਾਂ ਬਚਣਗੀਆਂ। ਅਤੇ ਵੈਨਕੂਵਰ ਕੋਸਟਲ ਹੈਲਥ ਵਾਲਿਆਂ ਨੇ ਵੀ ਹੈਲਥ ਕੈਨੇਡਾ ਦੇ ਇਸ ਕਹਿ ਲਓ ਇਸ ਰਿਜੈਕਸ਼ਨ ਦੀ ਪਰਵਾਹ ਨਹੀਂ ਕੀਤੀ। ਉਹਨਾਂ ਨੇ ਵੀ ਕਿਹਾ ਕਿ ਜੀ ਸਦ ਕੇ ਆ ਜਾਓ, ਸ਼ਾਬਾਸ਼, ਕਹਿੰਦੇ $2 lakh ਦੀ ਫੰਡਿੰਗ ਵੀ ਦੇ,
$2 lakh ਦੀ ਫੰਡਿੰਗ ਵੀ ਮਿਲੀ ਸੀ ਇਹਨਾਂ ਨੂੰ,
ਟੈਕਸਪੇਅਰਸ ਦੇ $2 lakh ਚੱਕ ਕੇ DULF ਨੂੰ ਦੇ ਤੇ, ਇੱਕ ਕਹਿ ਲਓ ਵੀ ਅਨਸੈਂਕਸ਼ਨਡ ਕਹਿ ਲਓ ਇੱਕ ਗਰੁੱਪ ਨੂੰ ਜਿਹਨੂੰ ਹੈਲਥ ਕੈਨੇਡਾ ਨੇ ਰਿਜੈਕਟ ਕਰਤਾ ਜਿਹਨਾਂ ਦੀ ਅਰਜ਼ੀ ਨੂੰ, ਉਹਨੂੰ $2 lakh ਦੀ ਇਹਨਾਂ ਨੇ ਫੰਡਿੰਗ ਦਿੱਤੀ। ਅਤੇ ਫਿਰ ਉਸ ਤੋਂ ਬਾਅਦ ਪੁਲਿਸ ਨੂੰ ਹੀ ਵਿੱਚ ਇੰਟਰਵਿਊ ਕਰਨਾ ਪਿਆ ਕਿਉਂਕਿ ਮਾਮਲਾ ਮੀਡੀਆ 'ਚ ਬਹੁਤ ਜ਼ਿਆਦਾ ਆ ਗਿਆ ਸੀ।
ਅਤੇ
ਫਿਰ ਇਹਨਾਂ ਨੂੰ 26 October 2023 ਨੂੰ ਛਾਪੇਮਾਰੀ ਕਰਕੇ ਜਿਹੜੇ ਦੋ ਵਿਅਕਤੀ ਜ਼ਿੰਮੇਦਾਰ ਸਨ, ਜੈਰਮੀ ਕੈਲਿਕਮ ਅਤੇ ਐਰਿਸ ਨਿਕਸ, ਦੋਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ। ਅਤੇ ਇਹਨਾਂ ਦਾ ਪੂਰਾ ਮਾਮਲਾ BC ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਸੀ। 7 November ਨੂੰ BC ਸੁਪਰੀਮ ਕੋਰਟ ਦਾ ਫੈਸਲਾ ਆਇਆ, ਉਹਦੇ ਵਿੱਚ ਉਹਨਾਂ ਨੇ ਕਿਹਾ, ਕਹਿੰਦੇ ਵੀ ਇਹਨਾਂ ਨੂੰ ਜਿਹੜੀ ਹੈਲਥ ਕੈਨੇਡਾ ਨੂੰ ਇਹਨਾਂ ਨੇ ਅਰਜ਼ੀ ਲਗਾਈ ਸੀ ਵੀ ਇਹਨਾਂ ਨੂੰ ਐਗਜ਼ੈਂਪਸ਼ਨ ਇਸ ਚੀਜ਼ ਦਾ ਮਿਲੀ ਹੋਈ ਸੀ ਕਿ ਇਹ ਡਰੱਗ ਨੂੰ ਟੈਸਟ ਕਰ ਸਕਦੇ ਨੇ, ਉਹਨੂੰ ਪੈਕੇਜ ਕਰ ਸਕਦੇ ਨੇ, ਉਹਦੇ ਉੱਤੇ ਲੇਬਰ ਲਗਾ ਸਕਦੇ ਨੇ ਅਤੇ ਸੁਪਰਵਾਈਜ਼ ਕੰਜ਼ਮਪਸ਼ਨ ਜਿਹੜੀ ਹੈ ਉਹਦੀ ਕਰਵਾ ਸਕਦੇ ਨੇ, ਪਰ ਵੇਚ ਨਹੀਂ ਸਕਦੇ।
ਖਰੀਦ
ਕੇ ਜੇ ਵੇਚੋਗੇ ਕਹਿੰਦੇ ਉਹ ਫਿਰ ਤੋਂ ਗਲਤ ਆ, ਦੈਨ ਯੂਅਰ ਗਿਲਟੀ ਆਫ ਪੋਜੈਸ਼ਨ ਐਂਡ ਟ੍ਰੈਫਿਕਿੰਗ।
ਸੋ ਸੁਪਰੀਮ ਕੋਰਟ, BC ਸੁਪਰੀਮ ਕੋਰਟ ਨੇ ਇਹਨਾਂ ਦੋਹਾਂ ਵਿਅਕਤੀਆਂ ਦੇ ਉੱਪਰ ਜਿਹੜੇ ਆ ਚਾਰਜਿਸ ਸੀ ਬੇਸਿਕਲੀ ਕਨਵਿਕਟ ਕਰਤਾ ਇਹਨਾਂ ਨੂੰ। ਉਹਨੇ ਕਹਿਤਾ ਵੀ ਇਹ ਬਿਲਕੁਲ ਇਸ ਗੱਲ ਦੇ ਦੋਸ਼ੀ ਪਾਏ ਗਏ ਨੇ ਕਿ ਇਹਨਾਂ ਨੇ ਤਸਕਰੀ ਦੇ ਮਕਸਦ ਦੇ ਨਾਲ ਜਿਹੜੀਆਂ ਡਰੱਗ ਸੀਗੀਆਂ ਵੀ ਡਰੱਗ ਟ੍ਰੈਫਿਕਿੰਗ ਕੀਤੀ ਆ।
ਪੋਜੈਸ਼ਨ ਫੋਰ ਦ ਪਰਪਸਿਸ ਆਫ ਟ੍ਰੈਫਿਕਿੰਗ, ਜੋੜਾ ਆਫੀਸ਼ੀਅਲ ਚਾਰਜ ਹੁੰਦਾ
ਜੀ।
ਕਨਵਿਕਸ਼ਨ ਹੋਈ ਪਰ ਉਹ ਕਨਵਿਕਸ਼ਨ ਵੀ ਡਿਲੇਡ ਆ।
ਹਾਂ, ਕਿਉਂ? ਕਿਉਂਕਿ ਇਹਨਾਂ ਦੋਹਾਂ ਵਿਅਕਤੀਆਂ ਵੱਲੋਂ ਇਸ ਮਾਮਲੇ ਦੇ ਵਾਸਤੇ ਹੁਣ ਵਾਸੂ ਜੀ ਇਹਨਾਂ ਨੇ ਕੋਰਟ ਚੈਲੇਂਜ ਕਰ ਦਿੱਤਾ, ਕੌਨਸਟੀਟਿਊਸ਼ਨਲ ਚੈਲੇਂਜ।
ਹਾਂਜੀ,
ਇਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਇੱਕ ਸੈਕਸ਼ਨ ਆਫ ਕੰਟਰੋਲ ਡਰੱਗਸ ਐਂਡ ਸਬਸਟੈਂਸਿਸ ਐਕਟ ਦਾ ਜਿਹੜਾ ਉਹ ਸੈਕਸ਼ਨ ਹੈ ਜਿਹੜਾ ਕਿ ਪੋਜੈਸ਼ਨ ਆਫ ਡਰੱਗਸ ਫੋਰ ਦੀ ਪਰਪਸ ਆਫ ਟ੍ਰੈਫਿਕਿੰਗ ਦੇ ਉੱਪਰ ਰੋਕ ਲਗਾਉਂਦਾ। ਸੋ ਹੁਣ ਥੋੜ੍ਹਾ ਹੋਰ ਆਰਾਮ ਨਾਲ ਗੱਲ ਕਰੀਏ। ਸੰਵਿਧਾਨ ਦਾ ਉਹ ਵਾਲਾ ਪਹਿਲੂ, ਉਹ ਵਾਲਾ ਕਾਨੂੰਨ, ਸੰਵਿਧਾਨ ਦਾ ਨਹੀਂ, ਜਿਹੜਾ ਕੰਟਰੋਲ ਡਰੱਗਸ ਐਂਡ ਸਬਸਟੈਂਸਿਸ ਐਕਟ ਦਾ ਉਹ ਵਾਲਾ ਉਹ ਵਾਲਾ ਪਹਿਲੂ ਜਾਂ ਵਾਲੀ ਮੱਦ ਜਿਹੜੀ ਕਹਿੰਦੀ ਹੈ ਕਿ ਤੁਸੀਂ ਤਸਕਰੀ ਦੇ ਮਕਸਦ ਨਾਲ ਡਰੱਗਸ ਆਪਣੇ ਕੋਲ ਨਹੀਂ ਰੱਖ ਸਕਦੇ, ਇਹਨਾਂ ਦਾ ਦਾਅਵਾ ਇਹ ਆ ਕਿ ਉਹ ਗੈਰ ਸੰਵਿਧਾਨਕ ਆ, ਕਿ ਬੰਦੇ ਨੂੰ ਸੰਵਿਧਾਨ ਇਹ ਅਧਿਕਾਰ ਦਿੰਦਾ। ਇਹਨਾਂ ਦਾ ਤਾਂ ਇਹੀ ਫਿਰ ਨੁਕਤਾ ਨਿਗਾਹ ਹੋਇਆ ਨਾ, ਇਹਨਾਂ ਦਾ ਵਿਊ ਪੁਆਇੰਟ ਕੀ ਆ ਕਿ ਤੁਹਾਡਾ ਸੰਵਿਧਾਨਕ ਹੱਕ ਹੈ ਕਿ ਤੁਸੀਂ ਡਰੱਗਸ ਲੈ ਕੇ ਉਹਨਾਂ ਨੂੰ ਅੱਗੇ ਵੇਚ ਸਕਦੇ ਹੋ।
ਜਾਂ ਕਹਿੰਦੇ ਕਿਉਂਕਿ ਜੇ ਤੁਸੀਂ ਇਸ ਤਰ੍ਹਾਂ ਦਾ ਕਾਨੂੰਨ ਇਨਫੋਰਸ ਕਰਦੇ ਹੋ ਉਹਦੇ ਨਾਲ ਲੋਕ ਮਾਰੇ ਜਾਂਦੇ ਨੇ, ਇਟਸ ਕਿਲਿੰਗ ਪੀਪਲ, ਦ ਇਨਫੋਰਸਮੈਂਟ ਇਜ਼ ਕਿਲਿੰਗ ਪੀਪਲ, ਇਹਨਾਂ ਦੀ ਆਰਗੂਮੈਂਟ ਇਹ ਆ। ਹੁਣ ਇਹਦੇ ਉੱਤੇ ਜਿਹੜੀ ਹੀਅਰਿੰਗ ਆ ਉਹ ਕੱਲ੍ਹ ਸ਼ੁਰੂ ਹੋਈ ਆ, ਅਤੇ ਉਹਦੇ ਵਿੱਚ ਉਹਨਾਂ ਨੇ ਕਿਹਾ, ਇਹਨਾਂ ਦੇ ਵਕੀਲ ਨੇ ਉੱਥੇ ਆਰਗੂਮੈਂਟ ਇਹ ਰੱਖੀ ਆ, ਕਹਿੰਦੇ ਵੀ ਇਸ ਮਤ ਦੇ ਨਾਲ ਚਾਰਟਰ ਰਾਈਟਸ ਦੀ ਉਲੰਘਣਾ ਹੋ ਰਹੀ ਆ, ਰਾਈਟ ਟੂ ਲਾਈਫ ਐਂਡ ਸਿਕਿਉਰਿਟੀ ਆਫ ਦਾ ਪਰਸਨ, ਕਹਿੰਦੇ ਇਹਦੀ ਉਲੰਘਣਾ ਹੁੰਦੀ ਆ। ਅਤੇ ਇਹਨਾਂ ਨੇ ਨਾਲ ਕਿਹਾ ਵੀ ਜਿਹੜੇ ਚਾਰਜਿਸ ਕਲਾਇੰਟਸ ਦੇ ਉੱਤੇ ਲਗਾਏ ਗਏ ਨੇ, ਜਿਹੜੇ ਦੋ ਵਿਅਕਤੀ ਨੇ ਜੈਰਮੀ ਕੈਲਿਕਮ ਅਤੇ ਐਰਿਸ ਨਿਕਸ, ਕਹਿੰਦੇ ਇਹ ਜੋ ਕੈਨੇਡਾ ਦੇ ਪਬਲਿਕ ਹੈਲਥ ਗੋਲਸ ਨੇ ਉਹਨਾਂ ਤੋਂ ਬਿਲਕੁਲ ਕਹਿੰਦੇ ਖਿਲਾਫ਼ ਨੇ, ਦੇ ਕੰਪਲੀਟਲੀ ਆਊਟ ਆਫ ਸਿੰਕ ਵਿਦ ਪਬਲਿਕ ਹੈਲਥ ਗੋਲਸ ਆਫ ਕੈਨੇਡਾ ਡਰੱਗ ਲਾਜ਼। ਵੀ ਉਹ ਗੋਲ ਇਹਨਾਂ ਦੇ ਮੁਤਾਬਕ ਹੈ ਵੀ ਜਾਨਾਂ ਬਚਾਉਣਾ, ਅਤੇ ਕਹਿੰਦੇ ਵੀ ਤੁਸੀਂ ਤਾਂ ਜੋ ਚਾਰਜਿਸ ਲਗਾਏ ਇਹ ਜਾਨਾਂ ਬਚਾ ਰਹੇ ਸੀ, ਤੁਸੀਂ ਇਹਨਾਂ ਨੂੰ ਫੜ ਕੇ ਤੁਸੀਂ ਇਹਨਾਂ ਨੂੰ ਕਨਵਿਕਟ ਕਰਤਾ।
ਹੁਣ ਨਾ ਦੇਖੋ ਜਿਹੜੀ ਤੁਸੀਂ ਉਹ ਗੱਲ ਕੀਤੀ ਨਾ ਵੀ BC ਸੁਪਰੀਮ ਕੋਰਟ ਨੇ ਇਹਨਾਂ ਦੋਹਾਂ ਨੂੰ ਕਰ ਦਿੱਤਾ ਸੀ ਕਨਵਿਕਟ,
ਹਾਂਜੀ,
ਪਰ ਉਹ ਜਿਹੜੀ ਹੁਣ ਉਹ ਕਨਵਿਕਸ਼ਨ ਆ ਉਹ ਬੇਸਿਕਲੀ ਹੁਣ ਉਹ ਇਟਸ ਇਨ ਅਬੇਅੰਸ, ਭਾਵ ਉਹਨੂੰ ਉੱਤੇ ਇੱਕ ਤਰ੍ਹਾਂ ਪੌਜ਼ ਲੱਗ ਗਿਆ ਹੋਇਆ,
ਪੈਂਡਿੰਗ
ਆ ਉਹਦਾ ਲਾਗੂ ਹੋਣਾ, ਕਿਉਂਕਿ ਇਹਨਾਂ ਨੇ ਆਹ ਕੌਨਸਟੀਟਿਊਸ਼ਨਲ ਚੈਲੇਂਜ ਕਰ ਦਿੱਤਾ
ਜੀ।
ਜਿਹੜਾ ਵਾਸੂ ਜੀ ਇਸ ਮੁਕੱਦਮੇ ਦਾ ਜੋ ਵੀ ਡਿਸੀਜਨ ਆਏਗਾ ਇਸ ਕੌਨਸਟੀਟਿਊਸ਼ਨਲ ਚੈਲੇਂਜ ਦਾ, ਇਟਸ ਗੋਇੰਗ ਟੂ ਬੀ ਅ ਵੈਰੀ ਇੰਪੋਰਟੈਂਟ ਵਨ, ਕਿਉਂਕਿ ਉਹਦੇ ਵਿੱਚ ਜਿਹੜਾ ਸਿੱਧਾ ਸਿੱਧਾ ਸੰਕੇਤ ਹੋਏਗਾ ਕਿ ਅਸੀਂ ਕਿਹੋ ਜਿਹਾ ਮਾਹੌਲ ਸਿਰਜ ਰਹੇ ਹਾਂ। ਮੈਨੂੰ ਤਾਂ ਸਮਝ ਗਿਹੜੀ ਗੱਲ ਸੱਚੀ ਨਹੀਂ ਆਉਂਦੀ ਨਾ ਇਸ ਮਾਮਲੇ 'ਚ, ਉਹ ਇਹ ਆ ਕਿ ਤੁਸੀਂ ਇਹ ਕਹਿ ਦਿੰਦੇ ਵੀ ਜਿਹੜਾ ਬੰਦਾ ਨਸ਼ਾ ਕਰਦਾ ਪਿਆ ਨਸ਼ਾ ਉਹਨੂੰ ਕਰਾਈ ਜਾਓ, ਉਹਦੀ ਜਾਨ ਬਚੀ ਰਹੇਗੀ। ਕੰਸਟੀਟਿਊਸ਼ਨ ਦੇ ਵਿੱਚ ਕੁਆਲਿਟੀ ਆਫ ਲਾਈਫ ਦਾ ਕੋਈ ਜ਼ਿਕਰ ਨਹੀਂ ਆ। ਜਿਹੜਾ ਬੰਦਾ ਨਸ਼ੇ ਦੀ ਹਾਲਤ ਦੇ ਵਿੱਚ ਆਪਣੀ ਸੁੱਧ ਬੁੱਧ ਗਵਾ ਕੇ ਅਧਮਰਿਆ ਹੋਇਆ ਬੈਠਿਆ, ਇਟਸ ਨੋਟ ਅਬਾਊਟ ਸਟਿਗਮਟਾਈਜ਼ਿੰਗ ਦੈਮ, ਪਰ ਉਹਨੂੰ ਠੀਕ ਕਰਕੇ ਉਹਨੂੰ ਇੱਕ ਵਧੀਆ ਜ਼ਿੰਦਗੀ ਮਾਨਣ ਯੋਗ ਕਰ ਸਕਣਾ, ਉਹਦਾ ਉਹਦੇ ਰਾਹ ਬਾਰੇ ਕੋਈ ਕੰਸਟੀਟਿਊਸ਼ਨ ਦੇ ਵਿੱਚ ਕੋਈ ਗੱਲ ਨਹੀਂ ਰੱਖੀ ਹੋਈ।
ਐਂਡ ਜੇ ਤੁਸੀਂ ਇਸ ਚੈਲੰਜ ਨੂੰ ਅਪਰੂਵ ਕਰ ਦਿੰਦੇ ਹੋ,
ਹਾਂ,
ਫਿਰ ਤਾਂ ਕੋਈ ਵੀ ਵਿਅਕਤੀ ਨਸ਼ਾ ਵੇਚ ਸਕਦਾ, ਸਾਰੇ ਡਰੱਗ ਡੀਲਰ ਬਣ ਜਾਣਗੇ।
ਸਹੀ ਗੱਲ ਆ, ਕਿਉਂਕਿ ਜੇ ਉਹ ਗੈਰ ਜੇ ਇਹਨਾਂ ਦਾ ਇਹਨਾਂ ਦੀ ਦਲੀਲ ਕੀ ਆ, ਦਲੀਲ ਇਹ ਆ ਕਿ ਤੁਸੀਂ ਨਸ਼ਾ ਖਰੀਦ ਕੇ ਅੱਗੇ ਵੇਚ ਨਹੀਂ ਸਕਦੇ, ਜਿਹੜੀ ਇਹ ਕੰਟਰੋਲ ਡਰੱਗਸ ਐਂਡ ਸਬਸਟੈਂਸਿਸ ਐਕਟ ਆ, ਇਹ ਆ ਇਹ ਗੈਰ ਸੰਵਿਧਾਨਕ ਹੈ। ਮਤਲਬ ਕਿ ਨਸ਼ਾ ਖਰੀਦ ਕੇ ਵੇਚਣਾ ਤੁਹਾਡਾ ਸੰਵਿਧਾਨਕ ਹੱਕ ਆ।
ਐਂਡ ਤੁਸੀਂ ਕੱਲ ਨੂੰ ਆਪਣੇ ਬੱਚਿਆਂ ਨੂੰ ਕੀ ਸਿਖਾਉਣਾ?
ਸਹੀ ਗੱਲ,
ਬੱਚਿਆਂ ਨੂੰ ਕਿਵੇਂ ਤੁਸੀਂ ਕਹਿਣਾ ਕਿ ਬੱਚੇ ਇਹ ਗਲਤ ਚੀਜ਼ ਹੈ, ਇਹਦਾ ਨਸ਼ਾ ਖਰੀਦੀ ਦਾ ਨੀ ਪਹਿਲੀ ਗੱਲ, ਤੇ ਖਰੀਦ ਕੇ ਤਾਂ ਵੇਚੀ ਦਾ ਨੀ, ਉਹ ਕਹਿਣਗੇ ਕਿਉਂ? ਤੁਸੀਂ ਉਹਨਾਂ ਨੂੰ ਕੀ ਕਹੋਗੇ?
ਹਾਂ, ਕਿਉਂਕਿ ਜੇ ਤੁਸੀਂ ਕਹਿੰਦੇ ਹੋ ਵੀ ਕੰਸਟੀਟਿਊਸ਼ਨ ਸਰਵ ਪ੍ਰਧਾਨ ਆ, ਯਾਰ ਦੇਖੋ ਜਿਹੜੀ ਉਹ ਕਿਤਾਬਾਂ ਅਸੀਂ ਜਦੋਂ ਕਿੰਨੇ ਵਾਰ ਜ਼ਿਕਰ ਕੀਤਾ, ਸੇਪੀਅਨਸ ਦਾ, ਸੇਪੀਅਨਸ ਦੇ ਵਿੱਚ ਇੱਕ ਜਿਹੜਾ ਅਲਟੀਮੇਟਲੀ ਜਿਹੜਾ ਇੱਕ ਗੋਲ ਆ, ਉਹੀ ਕਹਿੰਦਾ ਨਾ ਵੀ ਕਿ ਜਿਹੜਾ ਹੁਣ ਕਿਸੇ ਵੀ ਮੁਲਕ ਨੂੰ ਕਿਸ ਤਰ੍ਹਾਂ ਗਵਰਨ ਕਰਨਾ, ਕਿਵੇਂ ਗਾਈਡ ਕਰਨਾ, ਜਿਹੜਾ ਇੱਕ ਸਭ ਤੋਂ ਪਾਇਸ ਡਾਕੂਮੈਂਟ ਲੋਕਾਂ ਵਾਸਤੇ ਹੋਣਾ ਚਾਹੀਦਾ, ਉਹ ਉਸ ਮੁਲਕ ਦੀ ਕੰਸਟੀਟਿਊਸ਼ਨ ਆ, ਕਿ ਵੀ ਜਿਹੜਾ ਲੋਕਾਂ ਦਾ ਧਰਮ ਆ ਉਹ ਲੋਕਾਂ ਦਾ ਧਰਮ ਦਾ ਪ੍ਰਾਈਵੇਟ ਮੈਟਰ ਹੋਵੇ। ਸੇਪੀਅਨ ਕਿਤਾਬ ਦਾ ਆਪਾਂ ਹਵਾਲਾ ਦੇ ਕੇ ਗੱਲ ਕਰ ਰਹੇ ਹਾਂ ਵੀ ਜਿਹੜੀ ਅਲਟੀਮੇਟਲੀ ਜਿਹੜਾ ਕੋਮਨ ਇੱਕ ਥੀਮ ਜਿਹੜਾ ਲੋਕਾਂ ਨੂੰ ਗਵਰਨ ਕਰੇ ਉਹ ਕੰਸਟੀਟਿਊਸ਼ਨ ਹੈ, ਅਤੇ ਕੰਸਟੀਟਿਊਸ਼ਨ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੋਣ ਜਿਹਦੇ ਨਾਲ ਸਾਰੇ ਲੋਕ ਲਾਮਬੰਦ ਹੋ ਸਕਣ। ਸੋ ਹੁਣ ਇਹ ਕੰਸਟੀਟਿਊਸ਼ਨਲ ਚੈਲੇਂਜ ਕਿ ਡਰੱਗ ਵੇਚਣ ਵਾਲਿਆਂ ਦੇ ਹੱਕ 'ਚ ਫੈਸਲਾ ਦੇਵੇਗਾ ਜਾਂ ਫਿਰ ਇਹਦੇ ਵਿੱਚ ਕੋਈ ਹੋਰ, ਪਤਾ ਨਹੀਂ, ਮੈਨੂੰ ਤਾਂ ਐਂ ਲੱਗਦਾ ਕੋਈ ਬਾਈਪਾਸ ਜਿਹਾ ਲੱਭ ਕੇ ਕੋਈ ਇਹੋ ਜਿਹਾ ਫੈਸਲਾ ਨਾ ਆਵੇ, ਬੰਦਾ ਸੋਚੇ ਵੀ ਇਹ ਗੱਲ ਕਿਹੜੇ ਪਾਸੇ ਨੂੰ ਗਈ ਆ, ਇਫਸ ਐਂਡ ਬਟਸ ਨਾ ਹੋਣ। ਇਟ ਹੈਜ਼ ਟੂ ਬੀ ਅ ਵੈਰੀ ਕ੍ਰਿਸਟਲ ਕਲੀਅਰ ਡਿਸੀਜਨ ਜਦੋਂ ਵੀ ਆਉਂਦਾ।
ਬਿਲਕੁਲ,
ਸੋ ਇਹ ਦੇਖਦੇ ਹਾਂ ਅੱਜ ਕੀ ਹੁੰਦਾ, ਪਰ ਇਹ ਸਾਰਾ ਕੁਝ ਵੀ ਇੱਥੇ ਆਪਣੇ ਵੈਨਕੂਵਰ ਦੇ ਵਿੱਚ ਚੱਲ ਰਿਹਾ ਹੈ। ਡਰੱਗ ਯੂਜ਼ਰਸ ਲਿਬਰੇਸ਼ਨ ਫਰੰਟ ਵਾਲਿਆਂ ਦਾ ਕਹਿਣਾ ਇਹ ਹੈ ਕਿ ਨਸ਼ੇ ਖਰੀਦ ਕੇ ਵੇਚਣਾ ਇਹ ਤੁਹਾਡਾ ਸੰਵਿਧਾਨਕ ਹੱਕ ਹੋਣਾ ਚਾਹੀਦਾ, ਅਧਿਕਾਰ ਹੋਣਾ ਚਾਹੀਦਾ, ਕਿਉਂਕਿ ਜੇ ਇਹਦੇ ਉੱਪਰ ਰੋਕ ਲੱਗਦੀ ਆ ਤਾਂ ਨਸ਼ਾ ਕਰਨ ਵਾਲਿਆਂ ਦੀ ਜ਼ਿੰਦਗੀ ਖਤਰੇ ਦੇ ਵਿੱਚ ਪੈਂਦੀ ਹੈ।
ਯਾ ਤੇ ਇੱਦਾਂ ਨਾ ਕਹਿ ਦੇਵੇ ਅਦਾਲਤ ਕਿ ਜੇ ਤੁਸੀਂ ਟੈਸਟ ਕਰਾ ਕੇ ਨਸ਼ਾ ਵੇਚਦੇ ਹੋ ਤੇ ਉਹਦੇ ਨਾਲ ਜੇ ਕਿਸੇ ਵਿਅਕਤੀ ਦੀ ਜਾਨ ਬਚਦੀ ਹੈ ਫਿਰ ਤੁਹਾਨੂੰ ਅਲਾਊਡ ਹੋਣਾ ਚਾਹੀਦਾ। ਦੈਟ ਵਿਲ ਬੀ ਵੈਰੀ ਐਂਬੀਗੂਅਸ,
ਦੈਟ ਵਿਲ ਬੀ ਵੈਰੀ ਐਂਬੀਗੂਅਸ, ਐਕਸਟ੍ਰੀਮਲੀ ਐਂਬੀਗੂਅਸ।
ਤੁਸੀਂ ਕਿਵੇਂ ਇਨਸ਼ੋਰ ਕਰੋਗੇ ਕਿ ਜਿਹੜਾ ਨਸ਼ਾ ਵੇਚਿਆ ਜਾ ਰਿਹਾ ਉਹ ਟੈਸਟਡ ਹੈ ਕਿ ਨਹੀਂ?
ਸਹੀ ਗੱਲ,
ਉਹਦੇ ਨਾਲ ਕਿਸੇ ਦੀ ਜਾਨ ਬਚੀ ਹੈ ਕਿ ਨਹੀਂ?
ਹਾਂ, ਜਾਨ ਬਚੀ ਹੈ ਕਿ ਜ਼ਿੰਦਗੀ ਬਿਹਤਰ ਹੋਈ ਹੈ?
ਹਾਂ, ਸੋ
ਜਾਨ ਬਚਣਾ ਤੇ ਜ਼ਿੰਦਗੀ ਬਿਹਤਰ ਹੋਣੀ ਹੈ, ਦੋ ਵੱਖਰੀਆਂ ਚੀਜ਼ਾਂ
ਇੱਥੇ। ਯਾ ਬਿਲਕੁਲ, ਕਲੈਰਿਟੀ ਦੀ ਬਹੁਤ ਲੋੜ ਹੈ
ਜੀ। ਵਸੂ ਜੀ, ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋ ਸਕਦਾ ਹੈ ਕਿ ਅਗਲੇ ਹਫ਼ਤੇ, ਯਾਰ 5 ਦਸੰਬਰ ਅਗਲੇ ਹਫ਼ਤੇ ਹੀ ਆ, ਆ ਯੂ ਆਰ ਵਾਓ ਮੈਨ, ਟਾਈਮ ਅਗਲੇ ਤੋਂ ਨਹੀਂ ਨਹੀਂ ਧੱਕਾ ਹੀ ਕੀਤਾ ਇਹਨਾਂ ਨੇ, ਹੈ ਨਾ ਪੀਐਮ। 5 ਦਸੰਬਰ ਨੂੰ ਤਾਂ ਥੋੜ੍ਹਾ ਟਾਈਮ ਹੈ ਅਜੇ, ਉਹ ਅਗਲੇ ਤੋਂ ਅਗਲਾ ਹਫ਼ਤਾ ਹੋ ਜਾਣਾ ਉਹ, ਪਰ ਐਨੀਵੇ ਚਲੋ 5 ਦਸੰਬਰ ਨੂੰ ਹੋ ਸਕਦਾ ਹੈ ਕਿ ਮਾਰਕ ਕਾਰਨੀ ਵਾਸ਼ਿੰਗਟਨ DC ਜਾਣ। ਪਰ ਦੇਖੋ ਹੁਣ ਇਹ G20 ਸਮਿਟ ਵੇਲੇ ਸੰਡੇ ਨੂੰ ਉੱਥੇ ਗੱਲਬਾਤ ਦੌਰਾਨ ਜਦੋਂ ਮਾਰਕ ਕਾਰਨੀ ਨੂੰ ਸਵਾਲ ਪੁੱਛਿਆ ਗਿਆ ਨਾ ਵੀ ਤੁਹਾਡੀ ਲਾਸਟ ਟਾਈਮ ਟਰੰਪ ਨਾਲ ਗੱਲ ਕਦੋਂ ਹੋਈ, ਤੁਹਾਡਾ ਮੈਸੇਜ ਕਦੋਂ ਹੋਇਆ, ਇੱਕ ਰਿਪੋਰਟਰ ਨੇ ਬਾਰ ਬਾਰ ਪੁੱਛਿਆ, ਥੋੜ੍ਹੇ ਅੱਕ ਗਏ ਸੀ ਮਾਰਕ ਕਾਰਨੀ ਜੀ, ਉਹਨਾਂ ਨੇ ਕਿਹਾ ਤਾਂ ਹੂ ਕੇਅਰਸ, ਹੈ ਨਾ, ਦਬੀ ਜੀ ਆਵਾਜ਼ 'ਚ ਕਿਹਾ ਹੂ ਕੇਅਰਸ, ਫਿਰ ਥੋੜ੍ਹਾ ਉਹਨਾਂ ਨੇ ਕਿਹਾ ਵੀ ਦੇਖੋ ਇਹ ਤਾਂ ਇੱਕ ਮਾਈਨਰ ਜੀ ਡੀਟੇਲ ਆ, ਵੀ ਗੱਲ ਜਦੋਂ ਕਰਨੀ ਹੋਏਗੀ ਕਰਾਂਗੇ ਜਦੋਂ ਅਪਰੋਪਰੀਏਟ ਸਮਾਂ ਹੋਏਗਾ, ਮੈਂ ਵੀ ਬਿਜ਼ੀ ਹਾਂ ਉਹ ਵੀ ਬਿਜ਼ੀ ਨੇ, ਇੱਦਾਂ ਦੀ ਗੱਲ ਉਹਨਾਂ ਨੇ ਕੀਤੀ। ਪਰ ਮੈਨੂੰ ਲੱਗਦਾ ਵੀ ਉਦੋਂ ਖੁਦ ਵੀ ਉਹ ਇਸ ਗੱਲ ਨੂੰ ਸਮਝ ਗਏ ਹੋਣੇ ਵੀ ਆ ਹੂ ਕੇਅਰਸ ਦੇ ਉੱਪਰ ਥੋੜ੍ਹਾ ਜਿਹਾ ਪ੍ਰਤੀਕਰਮ ਆਏਗਾ, ਅਤੇ ਪ੍ਰਤੀਕਰਮ ਥੋੜ੍ਹਾ ਨਹੀਂ ਆਇਆ, ਖਾਸਾ ਆਇਆ। ਕੱਲ੍ਹ ਹਾਊਸ ਆਫ ਕਾਮਨਸ ਦੇ ਵਿੱਚ ਭਾਵੇਂ ਮਾਰਕ ਕਾਰਨੀ ਤਾਂ ਮੌਜੂਦ ਨਹੀਂ ਸਨ, ਕੰਜ਼ਰਵੇਟਿਵਸ ਨੇ, ਵੱਖੋ ਵੱਖਰੇ MPs ਨੇ, ਪੀਅਰ ਪੋਲੀਅਵ ਨੇ, ਉਹਨਾਂ ਨੇ ਕਿਹਾ ਵੀ ਪ੍ਰਧਾਨ ਮੰਤਰੀ ਕਹਿੰਦੇ ਨੇ ਹੂ ਕੇਅਰਸ, ਜਿਨ੍ਹਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਬਿਕੋਜ਼ ਆਫ US ਟੈਰਿਫਸ, ਜਿਨ੍ਹਾਂ ਕੋਲ ਹੁਣ ਪੇਚੈੱਕ ਨਹੀਂ ਆਉਂਦੇ ਪਏ ਕਿਉਂਕਿ ਅਤੇ ਆਪਣੀਆਂ ਮੌਰਗੇਜ ਪੇਮੈਂਟਸ ਦੇਣ ਤੋਂ ਔਖੇ ਨੇ, ਉਹ ਕੇਅਰ ਕਰਦੇ ਨੇ, ਅਤੇ ਉਹਨਾਂ ਨੇ ਕਿਹਾ ਮਿਸਟਰ ਸਪੀਕਰ ਔਨ ਦਿਸ ਸਾਈਡ ਆਫ ਦਾ ਹਾਊਸ ਵੀ ਕੇਅਰ। ਸੋ ਉਹਨਾਂ ਨੇ ਬੇਸਿਕਲੀ ਉਹ ਹੂ ਕੇਅਰਸ ਵਾਲਾ ਜਿਹੜਾ ਮਾਰਕ ਕਾਰਨੀ ਦਾ ਬਿਆਨ ਸੀ ਉਹਨੂੰ ਆਧਾਰ ਬਣਾ ਕੇ ਨਿਸ਼ਾਨੇ ਸਾਧੇ। ਫਿਰ ਹੁਣ ਸੁਣਨ 'ਚ ਇਹ ਆਉਂਦਾ ਪਿਆ ਵੀ ਮਾਰਕ ਕਾਰਨੀ 5 ਦਸੰਬਰ ਨੂੰ ਵਾਸ਼ਿੰਗਟਨ DC ਜਾ ਸਕਦੇ ਨੇ, ਉੱਥੇ ਟਰੰਪ ਨਾਲ ਮੁਲਾਕਾਤ ਤਾਂ ਹੋਏਗੀ, ਪਰ ਵਾਸੂ ਜੀ ਕੀ ਗੱਲ ਟ੍ਰੇਡ ਬਾਰੇ ਹੋਏਗੀ, ਕਿਉਂਕਿ 5 ਦਸੰਬਰ ਨੂੰ ਤਾਂ ਕੁਝ ਹੋਰ ਹੋ ਰਿਹਾ ਉੱਥੇ।
ਯਾ ਸੋ ਫੀਫਾ ਵਰਲਡ ਕੱਪ ਜੋ ਹੋਣਾ ਅਗਲੇ ਸਾਲ, ਉਹਦਾ ਫਾਈਨਲ ਡਰਾ ਹੋਣਾ ਕਿ ਕਿਹੜੀ ਟੀਮ ਦਾ ਮੈਚ ਕਿਹੜੇ ਨਾਲ ਹੋਏਗਾ, ਸੋ ਉਹ 5 ਦਸੰਬਰ ਨੂੰ ਹੋਣਾ, ਅਤੇ ਉੱਥੇ ਡੋਨਲਡ ਟਰੰਪ ਤਾਂ ਜਾ ਰਹੇ ਨੇ
ਜੀ,
ਅਤੇ ਡੋਨਲਡ ਸੋ ਮਾਰਕ ਕਾਰਨੀ ਉੱਥੇ ਜਾਣ ਬਾਰੇ ਵਿਚਾਰ ਕਰ ਰਹੇ ਨੇ, ਜਾ ਸਕਦੇ ਨੇ, ਪਰ ਕੀ ਉੱਥੇ ਜਾ ਕੇ ਉਹ ਮਿਲਣਗੇ ਡੋਨਲਡ ਟਰੰਪ ਨੂੰ ਅਜੇ ਤੈਅ ਨਹੀਂ।
ਜੇ ਮੁਲਾਕਾਤ ਹੋਈ ਤਾਂ ਗੱਲ ਕੀ ਟ੍ਰੇਡ ਬਾਰੇ ਹੋਏਗੀ,
ਹਾਂ,
ਕਿਉਂਕਿ ਮਾਹੌਲ ਤਾਂ ਸਾਰਾ ਸੌਕਰ ਦਾ ਹੋਇਆ ਹੋਣਾ।
ਐਗਜੈਕਟਲੀ, ਅਤੇ ਕੱਲ੍ਹ ਜਦੋਂ ਹਾਊਸ ਆਫ ਕਾਮਨਸ ਦੇ ਵਿੱਚ ਪੀਅਰ ਪੋਲੀਅਵ ਨੇ ਇਹ ਗੱਲ ਕਹੀ ਕਿ ਵੀ ਕੇਅਰ, ਵੀ ਤੁਸੀਂ ਹੂ ਕੇਅਰ ਪੁੱਛਦੇ ਹੋ, ਹੂ ਕੇਅਰਸ, ਵੀ ਕੇਅਰ, ਜਿਹੜੀ ਸਾਰੀ ਗੱਲ ਤੁਸੀਂ ਦੱਸੀ ਆ, ਅਤੇ ਜਵਾਬ ਦੇ ਵਿੱਚ ਲਿਬਰਲਸ ਨੇ ਪੂਰੀ ਗੱਲ ਨੂੰ ਡਿਫਲੈਕਟ ਕਰਨ ਦੀ ਕੋਸ਼ਿਸ਼ ਕੀਤੀ ਵੀ ਅਸੀਂ ਤਾਂ ਬਿਜ਼ੀ ਬਹੁਤ ਹਾਂ, ਵੀ ਡੋਨਲਡ ਟਰੰਪ ਨਾਲ ਗੱਲਬਾਤ ਤਾਂ ਨਹੀਂ ਚੱਲ ਰਹੀ, ਵੀ ਅਸੀਂ ਤਾਂ ਡਾਇਵਰਸੀਫਿਕੇਸ਼ਨ ਦੇ ਵਿੱਚ ਬੜੇ ਬਿਜ਼ੀ ਹਾਂ, ਅਸੀਂ ਇੰਨਾ ਸ਼ਾਨਦਾਰ ਬਜਟ ਪ੍ਰਜੈਂਟ ਕੀਤਾ, ਅਸੀਂ ਤਾਂ ਜੀ ਇੰਡੀਆ, ਚਾਈਨਾ, UAE ਹੋਰ ਕਈ ਮੁਲਕਾਂ ਦੇ ਨਾਲ ਅਸੀਂ ਆਪਣੇ ਵਪਾਰਕ ਸੰਬੰਧ ਬਿਹਤਰ ਕਰ ਰਹੇ ਹਾਂ,
ਇੰਨੀ ਇਨਵੈਸਟਮੈਂਟ ਲਿਆ ਰਹੇ ਹਾਂ ਜਿੰਨੀ ਕਿ ਅੱਜ ਤੱਕ ਸ਼ਾਇਦ ਕੈਨੇਡਾ 'ਚ ਕਦੀ ਆਈ ਨਾ,
ਪ੍ਰੋਜੈਕਟ ਫਾਸਟ ਟਰੈਕ ਕਰ ਰਹੇ ਹਾਂ। ਸੋ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ। ਈਵਨ ਮਾਰਕ ਕਾਰਨੀ ਨੇ ਵੀ ਕੱਲ੍ਹ ਕਮੈਂਟ ਕੀਤਾ ਇੱਥੇ, ਉਹਨਾਂ ਨੇ ਵੀ ਕਿਹਾ ਕਿ ਵੀ ਆਰ ਵੈਰੀ ਬਿਜ਼ੀ, ਵੀ ਪਾਸਡ ਅ ਬਜਟ, ਅ ਬਜਟ ਦੈਟਸ ਗੋਇੰਗ ਟੂ ਕੈਟਲਾਈਜ਼ ਅ ਟ੍ਰਿਲੀਅਨ ਡਾਲਰਸ, ਟ੍ਰਿਲੀਅਨ ਡਾਲਰਸ ਆਫ ਇਨਵੈਸਟਮੈਂਟ। ਵੀ ਹੈਵ ਲਾਂਚ ਨਿਊ ਟ੍ਰੇਡ ਅਗਰੀਮੈਂਟਸ, ਵੀ ਹੈਵ ਸਿਕਿਉਰਡ ਨਿਊ ਇਨਵੈਸਟਮੈਂਟ ਇਨ ਦ ਕੰਟਰੀ ਆਫ ਅ ਸਾਈਜ਼ ਨੋਟ ਆਰਗੂਬਲੀ, ਇੱਦਾਂ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ ਸਾਰੀਆਂ ਬਹੁਤ ਲੰਬੀਆਂ ਚੌੜੀਆਂ, ਅਤੇ ਵੀ ਅਸੀਂ ਬਹੁਤ ਬਿਜ਼ੀ ਹੈਗੇ ਹਾਂ। ਅਤੇ ਨਾਲ ਉਹਨਾਂ ਨੇ ਗੱਲ ਕਹੀ ਕਹਿੰਦੇ, ਸੋ ਇਹ ਉਹਨਾਂ ਨੇ ਜੋਹਾਨਸਬਰਗ ਵਿੱਚ ਕਹੀ ਸੀ, ਕਹਿੰਦੇ ਕਿ ਆਈ ਡੋਂਟ ਹੈਵ ਅ ਬਰਨਿੰਗ ਇਸ਼ੂ ਟੂ ਸਪੀਕ ਵਿਦ ਦ ਪ੍ਰੈਜ਼ੀਡੈਂਟ ਰਾਈਟ ਨਾਓ।
ਹਾਂ ਵੀ ਫੋਨ ਚੱਕ ਕੇ ਮੈਂ ਕੀ ਕਹਾਂ, ਕੀ ਹਾਲ ਹੈ, ਉਹ ਕਹਿੰਦੇ ਤੁਹਾਡਾ ਕੀ ਹਾਲ ਹੈ। 23 ਅਕਤੂਬਰ ਤੋਂ ਬਾਏ ਦਾ ਵੇ ਜਿਹੜੀ ਬਸ ਜੋ ਟ੍ਰੇਡ ਟਾਕਸ ਇੱਕਦਮ ਡੋਨਲਡ ਟਰੰਪ ਨੇ ਖਤਮ ਕਰ ਦਿੱਤੀਆਂ ਸੀ, ਔਰ 23 ਅਕਤੂਬਰ ਤੋਂ ਬਾਅਦ ਦੋਹਾਂ ਦੇ ਵਿਚਕਾਰ ਕੋਈ ਗੱਲਬਾਤ ਹੋਈ ਨਹੀਂ, ਇਟਸ ਬੀਨ ਮੋਰ ਦੈਨ ਅ ਮੰਥ।
ਤਾਂ ਹੀ ਉਹ ਪੁੱਛਿਆ ਗਿਆ ਲਾਸਟ ਕਦੋਂ ਹੋਈ ਸੀ ਗੱਲ ਦੱਸੋ, ਅਤੇ ਫਿਰ ਮਾਰਕ ਕਾਰਨੀ ਨੇ ਕਿਹਾ ਹੂ ਕੇਅਰਸ, ਅਤੇ ਉਹਨਾਂ ਨੇ ਬਾਅਦ 'ਚ ਕਿਹਾ ਕਹਿੰਦੇ ਵੀ ਇਫ ਅਮੈਰੀਕਾ ਵਾਂਟਸ ਟੂ ਕਮ ਬੈਕ ਐਂਡ ਹੈਵ ਡਿਸਕਸ਼ਨਸ ਦੈਨ ਵੀ ਵਿਲ ਹੈਵ ਦੋਸ ਡਿਸਕਸ਼ਨਸ, ਕਹਿੰਦੇ ਕਰ ਲਾਂਗੇ ਗੱਲ।
ਬਾਕੀ ਬਸ ਜੀ 5 ਦਸੰਬਰ ਅਗਲਾ ਸ਼ੁੱਕਰਵਾਰ ਆ, ਸੋ ਅਗਲਾ ਹਫ਼ਤਾ ਹੀ ਹੋਇਆ, ਅੱਜ 25 ਤਰੀਕ ਆ, ਕਿਉਂਕਿ ਆਹ 5 ਦਿਨ ਹੈ।
ਸੋ ਯਾ ਇਟਸ ਨੈਕਸਟ ਵੀਕ,
ਇਟ ਇਜ਼ ਨੈਕਸਟ ਵੀਕ, ਸੋ ਲੇਟ ਨੈਕਸਟ ਵੀਕ,
ਨਾਟ 7 ਡੇਜ਼ ਬਟ
ਹਾਂ ਇਟ ਇਜ਼ ਲੇਟ ਨੈਕਸਟ ਵੀਕ।
ਜੀ ਜੀ ਠੀਕ ਹੈ,
ਸੋ ਠੀਕ ਹੈ ਜੀ, ਪੀਐਮ ਓ ਨੇ ਠੀਕ ਹੀ ਦੱਸੀ ਗੱਲ। ਅੱਛਾ ਬਸ ਹਜੇ ਮਾਰਕ ਕਾਰਨੀ ਵਿਚਾਰ ਕਰ ਰਹੇ ਨੇ ਜਾਣ ਬਾਰੇ, ਇਹ ਪੱਕਾ ਨਹੀਂ ਹੈ 5 ਤਰੀਕ ਨੂੰ ਜਾਣਗੇ ਹੀ ਜਾਣਗੇ,
ਹਾਂਜੀ ਹਾਂ,
ਸੋ ਹੋ ਸਕਦਾ ਕਿ ਜਾਣ। ਸੋ ਉਹੀ ਹੈ ਹੂ ਕੇਅਰਸ ਨੂੰ ਥੋੜ੍ਹਾ ਜਿਹਾ ਨਲੀਫਾਈ ਕਰਨ ਦੇ ਲਈ, ਕਿ ਜੇ ਵਿਚਾਰ ਕਰ ਰਹੇ ਨੇ ਜਾਣ ਬਾਰੇ ਫਿਰ ਉਹਦੀ ਖਬਰ ਕਾਹਦੀ।
ਯਾ ਸੋ ਆਈ ਥਿੰਕ ਇਹਦੇ ਵਿੱਚ ਇਹ ਪਹਿਲਾਂ ਸੁਨਿਸ਼ਚਿਤ ਕਰਨਗੇ ਵੀ ਡੋਨਲਡ ਟਰੰਪ ਮਿਲਣਗੇ ਕਿ ਨਹੀਂ, ਜੇ ਉੱਥੇ ਜਾ ਕੇ ਡੋਨਲਡ ਟਰੰਪ ਨਾਲ ਮੁਲਾਕਾਤ ਹੀ ਨਾ ਹੋਈ
ਕੰਮ ਔਖਾ,
ਹਾਂ ਫਿਰ ਮਾਰਕਾ ਨਹੀਂ ਜਾਣਗੇ,
ਨਹੀਂ ਜਾਣਗੇ ਬਿਲਕੁਲ,
ਨਹੀਂ ਤਾਂ ਫਿਰ ਬਹੁਤ ਤਿੱਖੇ ਸਵਾਲ ਪੁੱਛੇ ਜਾਣਗੇ, ਹਾਊਸ ਆਫ ਕਾਮਨਸ ਦੇ ਵਿੱਚ ਬੜੀ ਆਲੋਚਨਾ ਹੋਏਗੀ।
ਬਿਲਕੁਲ ਵਾਸੂ ਜੀ, ਗੱਲ ਕਰੀਏ ਹੁਣ ਇੰਡੀਆ ਅਤੇ ਕੈਨੇਡਾ ਵਿਚਕਾਰ ਜਿਹੜੇ ਸੰਬੰਧ ਹੁਣ ਨੋਰਮਲਾਈਜ਼ ਕਰਨ ਦੀ ਕਵਾਇਦ ਸਾਡੀ ਸਰਕਾਰ ਵੱਲੋਂ ਕੀਤੀ ਗਈ ਆ
ਜੀ।
ਹੁਣ ਸਾਨੂੰ ਪਤਾ ਵੀ ਜਦੋਂ ਦੇ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣੇ ਨੇ, ਇੱਕ ਬਹੁਤ ਵੱਡਾ ਸ਼ਿਫਟ ਦੇਖਿਆ ਅਸੀਂ, ਪੂਰਾ ਕੰਪਲੀਟ 180, ਭਾਵੇਂ ਉਹ ਚਾਈਨਾ ਦੇ ਨਾਲ ਸੰਬੰਧ ਸੁਧਾਰਨ ਦੀ ਗੱਲ ਹੋਵੇ ਜਾਂ ਇੰਡੀਆ ਦੇ ਨਾਲ ਸੰਬੰਧਾਂ ਦੀ ਗੱਲ ਹੋਵੇ, ਇਹਦੇ ਨਾਲ ਰਿਲੇਟਡ ਹੁਣ G20 ਦੇ ਵਿੱਚ ਜਿਹੜੀ ਮੀਟਿੰਗ ਹੋਈ ਬਿਟਵੀਨ ਮਾਰਕ ਕਾਰਨੀ ਐਂਡ ਇੰਡੀਆਜ਼ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ, ਉਹ ਤੋਂ ਇਹ ਵੀ ਹੋਇਆ ਵੀ ਜਿਹੜੇ ਉਹ ਕੰਪ੍ਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ ਵਾਲਾ ਜਿਹੜਾ ਫਰੀ ਟ੍ਰੇਡ ਅਗਰੀਮੈਂਟ ਬੇਸਿਕਲੀ ਆਫ ਸਮ ਸੋਰਟ ਬਿਟਵੀਨ ਇੰਡੀਆ ਐਂਡ ਕੈਨੇਡਾ, ਜਿਹਨੂੰ ਕਿ 2010 ਤੋਂ ਕਰਨ ਦੀਆਂ ਕੋਸ਼ਿਸ਼ਾਂ ਚੱਲਦੀਆਂ ਆ ਰਹੀਆਂ ਨੇ, ਪਰ ਪਹਿਲਾਂ ਤਾਂ ਇਹ ਫੋਰ ਵਨ ਰੀਜ਼ਨ ਔਰ ਦੀ ਅਦਰ ਉਹ ਬੜਾ ਸਲੋਅ ਪ੍ਰੋਸੈਸ ਰਿਹਾ, ਪਰ ਜਦੋਂ ਫਿਰ ਪਿਛਲੇ ਸਾਲਾਂ ਦੇ ਵਿੱਚ ਕੈਨੇਡਾ ਅਤੇ ਇੰਡੀਆ ਦੇ ਸੰਬੰਧ ਜਦੋਂ ਖਰਾਬ ਹੋਏ, ਉਦੋਂ ਬਿਲਕੁਲ ਹੀ ਉਸ ਗੱਲਬਾਤ ਨੂੰ ਰੋਕ ਹੀ ਦਿੱਤਾ ਗਿਆ ਸੀ। ਹੁਣ ਉਹ ਗੱਲਬਾਤ ਦੁਬਾਰਾ ਸ਼ੁਰੂ ਹੋਣੀ ਆ। ਮਾਰਕ ਕਾਰਨੀ ਨੇ ਇਹ ਗੱਲ ਆਖੀ ਆ ਕਿ ਅਸੀਂ ਸਾਡਾ ਟੀਚਾ ਇਹ ਆ ਕਿ ਇੰਡੀਆ ਦੇ ਨਾਲ ਜਿਹੜਾ ਦੁਵੱਲਾ ਟ੍ਰੇਡ ਆ ਉਹ 2030 ਤੱਕ, ਮਤਲਬ ਕਿ ਅਗਲੇ 4 ਸਾਲ ਦੇ ਅੰਦਰ ਅੰਦਰ ਉਹਨੂੰ ਦੁੱਗਣਾ ਕਰਕੇ $70 ਬਿਲੀਅਨ 'ਤੇ ਲੈ ਕੇ ਜਾਣਾ। ਸੋ ਇੱਦਾਂ ਦੀਆਂ ਗੱਲਾਂ ਹੁਣ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ, ਐਂਡ ਬਾਵਜੂਦ ਇਸ ਦੇ ਕਿ ਜਿਹੜੇ ਬਾਕੀ ਅਜੇ ਕੁਝ ਸਟ੍ਰੈਸ ਵਾਲੇ ਪੁਆਇੰਟਸ ਹੈਗੇ ਨੇ ਉਹ ਅਜੇ ਵੀ ਉਸੇ ਤਰ੍ਹਾਂ ਬਰਕਰਾਰ ਨੇ, ਉਹਨਾਂ ਦਾ ਅਜੇ ਰਿਜ਼ੋਲਵ ਹੋਣਾ ਬਾਕੀ ਆ। ਅੱਜ ਹੁਣ ਖਬਰ ਇੱਕ ਆਉਂਦੀ ਪਈ ਆ, ਬੜੀ ਸਪੈਸੀਫਿਕ ਇੱਕ ਜਿਹੜੀ ਸੰਭਾਵੀ ਡੀਲ ਹੈ, ਕੈਨੇਡਾ ਅਤੇ ਇੰਡੀਆ ਵੱਲੋਂ ਯੂਰੇਨੀਅਮ ਐਕਸਪੋਰਟ ਡੀਲ ਅਨਾਊਂਸ ਕੀਤੇ ਜਾਣ ਦੇ ਹੁਣ ਆਸਾਰ ਨੇ, ਜਿਹੜੇ ਕਿ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆਉਂਦੀ ਪਈ ਆ। ਇਹ 10 ਸਾਲਾਂ ਦੀ ਡੀਲ ਹੋਏਗੀ ਜਿਹਦੇ ਵਿੱਚ ਕੈਨੇਡਾ ਵੱਲੋਂ ਇੰਡੀਆ ਨੂੰ ਯੂਰੇਨੀਅਮ ਸਪਲਾਈ ਕੀਤਾ ਜਾਏਗਾ।
ਯਾ ਸੋ 2.8 ਬਿਲੀਅਨ US ਡਾਲਰਸ ਦੀ ਇਹ ਡੀਲ ਹੋਣ ਦੀ ਸੰਭਾਵਨਾ ਹੈ ਓਵਰ ਨੈਕਸਟ 10 ਈਅਰਸ, ਅਤੇ ਜਿਹੜਾ ਓਵਰਆਲ ਨਿਊਕਲੀਅਰ ਕੋਆਪਰੇਸ਼ਨ ਦੀ ਗੱਲ ਵੀ ਹੋਈ ਹੈ ਟ੍ਰੇਡ ਟਾਕਸ ਦੇ ਵਿੱਚ, ਇਟਸ ਗੋਇੰਗ ਟੂ ਬੀ ਪਾਰਟ ਆਫ ਦੈਟ। ਅਤੇ ਸਾਨੂੰ ਪਤਾ ਹੈ ਕਿ ਜਦੋਂ ਇੰਡੀਆ ਨੇ 1974 ਦੇ ਵਿੱਚ ਪਹਿਲੀ ਵਾਰ ਨਿਊਕਲੀਅਰ ਟੈਸਟ ਕੀਤਾ ਸੀ ਪੋਖਰਣ ਵਿੱਚ, ਉਸ ਤੋਂ ਬਾਅਦ ਸਾਰੇ ਪੱਛਮੀ ਮੁਲਕਾਂ ਵੱਲੋਂ ਇੰਕਲੂਡਿੰਗ ਕੈਨੇਡਾ ਯੂਰੇਨੀਅਮ ਅਤੇ ਨਿਊਕਲੀਅਰ ਹਾਰਡਵੇਅਰ ਦੇ ਉੱਤੇ ਐਕਸਪੋਰਟਸ ਦੇ ਉੱਤੇ ਰੋਕ ਲਗਾ ਦਿੱਤੀ ਗਈ ਸੀ ਟੂ ਕੈਨੇਡਾ ਟੂ ਇੰਡੀਆ।
ਹਾਂ, ਕਿਉਂਕਿ ਜਿਹੜਾ ਉਸ ਤੋਂ ਪਹਿਲਾਂ 1950s ਤੋਂ ਲੈ ਕੇ 1970s ਤੱਕ ਜੋ ਯੂਰੇਨੀਅਮ ਇੰਡੀਆ ਨੂੰ ਬਿਜਲੀ ਦੀ ਪੈਦਾਵਾਰ ਵਾਸਤੇ ਭੇਜਿਆ ਜਾਂਦਾ ਸੀ, ਉਹਦੇ ਵਿੱਚੋਂ ਥੋੜ੍ਹਾ 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 ਯੂਰੇਨੀਅਮ ਬਚਾ ਕੇ ਸਰਫਾ ਕਰ ਕਰਕੇ ਇੰਨਾ ਯੂਰੇਨੀਅਮ ਜਮ੍ਹਾਂ ਹੋ ਗਿਆ ਸੀ ਕਿ 1974 ਦੇ ਵਿੱਚ ਜਿਹੜਾ ਪਹਿਲਾ ਨਿਊਕਲੀਅਰ ਟੈਸਟ ਸੀ ਉਹ ਕਰ ਲਿਆ ਗਿਆ ਸੀ। ਸੋ ਉਹਦੇ ਉਸ ਤੋਂ ਬਾਅਦ ਯੂ ਰਾਈਟਲੀ ਮੈਨਸ਼ਨਡ ਕਿ ਉਹ ਜਿਹੜੀ ਫਿਰ ਉਹ ਰੋਕ ਸੀਗੀ ਉਹ ਕਾਫੀ ਦੇਰ ਤੱਕ ਲੱਗੀ ਰਹੀ, 2010 ਤੱਕ ਲੱਗੀ ਰਹੀ ਸੀ ਉਹ।
ਸੋ ਕੈਨੇਡਾ ਨੇ 2013 ਦੇ ਵਿੱਚ ਜਾ ਕੇ ਦੁਬਾਰਾ ਅਗਰੀਮੈਂਟ ਕੀਤਾ ਇੰਡੀਆ ਦੇ ਨਾਲ, ਤੇ US ਨੇ ਸਾਨੂੰ ਪਤਾ ਕਿ 1-2-3 ਅਗਰੀਮੈਂਟ ਕੀਤਾ ਸੀ ਅਰਲੀ 2000s ਦੇ ਵਿੱਚ
ਜੀ।
ਤੇ ਸੋ ਉਸ ਜਦੋਂ 2013 ਦੇ ਵਿੱਚ ਅਗਰੀਮੈਂਟ ਹੋਇਆ ਕੈਨੇਡਾ ਇੰਡੀਆ ਨਿਊਕਲੀਅਰ ਕੋਆਪਰੇਸ਼ਨ ਅਗਰੀਮੈਂਟ, ਉਹਦੇ ਵਿੱਚ ਇਹੀ ਕਿਹਾ ਗਿਆ ਵੀ ਸਿਵਿਲੀਅਨ ਪਰਪਸਿਸ ਵਾਸਤੇ, ਪੀਸਫੁਲ ਪਰਪਸਿਸ ਵਾਸਤੇ ਯੂਰੇਨੀਅਮ ਤੇ ਹੋਰ ਜਿਹੜਾ ਸਮਾਨ ਹੈ ਉਹ ਐਕਸਪੋਰਟ ਕੀਤਾ ਜਾ ਸਕਦਾ ਹੈ ਤੇ ਇੰਡੀਆ ਦੇ ਵਿੱਚ ਇਸ ਵੇਲੇ 25 ਨਿਊਕਲੀਅਰ ਰਿਐਕਟਰਸ ਨੇ, 6 ਅੰਡਰ ਕੰਸਟਰਕਸ਼ਨ ਵੀ ਨੇ, ਸੋ ਇੰਡੀਆ ਨੂੰ ਯੂਰੇਨੀਅਮ ਦੀ ਲੋੜ ਹੈ ਤੇ ਕੈਨੇਡਾ ਦਾ ਜਿਹੜਾ ਨਵਾਂ ਹੁਣ ਸਮਾਲ ਨਿਊਕਲੀਅਰ ਰਿਐਕਟਰ ਜਿਹੜਾ ਪ੍ਰੋਗਰਾਮ ਹੈ, ਸੋ ਇਹ ਵੀ ਇਹਦੇ ਵਿੱਚ ਹੋ ਸਕਦਾ ਕਿ ਜੋ ਓਵਰਆਲ ਨਿਊਕਲੀਅਰ ਕੋਆਪਰੇਸ਼ਨ ਐਫਰਟ ਦੀ ਗੱਲ ਹੋ ਰਹੀ ਹੈ, ਸਮਾਲ ਨਿਊਕਲੀਅਰ ਰਿਐਕਟਰ, ਮਾਡੂਲਰ ਜਿਹੜਾ ਨਿਊਕਲੀਅਰ ਰਿਐਕਟਰ, ਦੈਟ ਕੁਡ ਆਲਸੋ ਬੀ ਪਾਰਟ ਆਫ ਇਟ. ਸੋ ਹਾਲ ਦੀ ਘੜੀ ਜਿਹੜੀ ਖ਼ਬਰ ਆ ਰਹੀ ਹੈ ਉਹ ਦੈਟਸ ਵੈਰੀ ਸਪੈਸੀਫਿਕ, ਜਸਟ ਰਿਲੇਟਡ ਟੂ ਯੂਰੇਨੀਅਮ ਐਕਸਪੋਰਟਸ ਟੂ ਇੰਡੀਆ ਤੇ $2.8 billion ਦੀ ਡੀਲ ਓਵਰ ਨੈਕਸਟ 10 years, ਇਟ ਕੁਡ ਬੀ ਅਨਾਊਂਸਡ ਵੈਰੀ ਸੂਨ. ਕਹਿੰਦੇ ਜਿਹੜੀ ਉਹ ਸਾਰੀਆਂ ਉਹਦੀਆਂ ਮਦਾਂ ਤਿਆਰ ਹੋ ਚੁੱਕੀਆਂ ਨੇ, ਬਸ ਉਹ ਫਾਈਨਲ ਟੱਚਸ ਦੇਣੇ ਬਾਕੀ ਨੇ.
ਜਿਹੜੇ ਵਾਸਤੂ ਜੀ ਇਸ ਤੋਂ ਪਹਿਲਾਂ ਵੈਸੇ 2015 ਦੇ ਵਿੱਚ ਵੀ ਦੋਹਾਂ ਮੁਲਕਾਂ ਦੇ ਵਿਚਕਾਰ ਜਿਹੜੀ ਇਸ ਤਰ੍ਹਾਂ ਦੀ ਡੀਲ ਹੋਈ ਸੀ, 2015 ਵਾਲੀ ਜਿਹੜੀ ਡੀਲ ਸੀ ਉਹਦੇ ਤਹਿਤ $350 million ਦੀ ਵਰਥ ਦੇ ਯੂਰੇਨੀਅਮ ਸੀ ਉਹ ਇੰਡੀਆ ਨੂੰ ਕੈਨੇਡਾ ਨੇ ਦੇਣਾ ਸੀ. ਅਫਕੋਰਸ ਉਹ ਉਸ ਵੇਲੇ ਦੀ ਜਿਹੜੀ ਕੀਮਤ ਸੀ ਯੂਰੇਨੀਅਮ ਦੀ ਉਹਦੇ ਉੱਪਰ ਆਧਾਰਿਤ ਸੀ. ਜਿਹੜੀ ਹੁਣ ਦੀ ਇਹ ਡੀਲ ਹੋਣ ਦੇ ਚਾਂਸਿਸ ਨੇ, ਇਹ 10 ਸਾਲਾ ਡੀਲ ਆ ਜਿਹਦੀ ਟੋਟਲ ਵੈਲਿਊ $2.8 billion US dollars ਹੋਏ ਆ,
ਤੇ ਇਹ 2015 ਵਾਲੀ ਡੀਲ ਨੂੰ ਰੀਨਿਊ ਨਹੀਂ ਕੀਤਾ ਜਾ ਰਿਹਾ
ਜੀ.
ਇਹ ਉਸ ਤੋਂ ਬਿਲਕੁਲ ਅਲੈਦਾ ਇੱਕ ਵੱਖਰੀ, ਇੱਕ ਸਟੈਂਡ ਅਲੋਨ, ਇੱਕ ਅਲੱਗ ਡੀਲ ਹੈ
ਜੀ. ਵਾਸੂ ਜੀ, ਟਰੂਡੋ ਐਰਾ ਦੇ ਕੈਬਨਿਟ ਮੰਤਰੀ, ਜਿਹੜੇ ਟਰੂਡੋ ਦੇ ਕੈਬਨਿਟ ਦੇ ਵਿੱਚ ਮੰਤਰੀ ਸਨ, ਉਹਨਾਂ 'ਚੋਂ ਕਈ ਅਜਿਹੇ ਨੇ ਜਿਨ੍ਹਾਂ ਨੂੰ ਮਾਰਕ ਕਾਰਨੇ ਨੇ ਆਪਣੀ ਕੈਬਨਿਟ ਦੇ ਵਿੱਚ ਥਾਂ ਨਹੀਂ ਦਿੱਤੀ, ਬੈਕ ਬੈਂਚਰ ਨੇ, ਪਰ ਕਈ ਅਜਿਹੇ ਵੀ ਨੇ ਜਿਨ੍ਹਾਂ ਨੂੰ ਮੰਤਰਾਲੇ ਦੇ ਦਿੱਤੇ ਗਏ ਸੀ. ਪਰ ਉਹਨਾਂ ਦੇ ਵਿੱਚੋਂ ਇੱਕ ਇੱਕ ਕਰਕੇ ਦੇਖਣ ਨੂੰ ਇਹ ਮਿਲਦਾ ਪਿਆ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਹੋਰ ਸੱਜੇ ਖੱਬੇ ਫਿੱਟ ਕੀਤਾ ਜਾ ਰਿਹਾ. ਬੇਸਿਕਲੀ ਕੋਸ਼ਿਸ਼ ਇਹ ਆ ਕਿ ਕੈਬਨਿਟ ਤੋਂ ਉਹਨਾਂ ਨੂੰ ਬਾਹਰ ਕਰ ਲਿਆ ਜਾਵੇ, ਜਾਂ ਉਹ ਖੁਦ ਹੀ ਚਾਹੁੰਦੇ ਨੇ ਕਿ ਭਾਈ ਕਾਰਨੀ ਦੀ ਕੈਬਨਿਟ ਦੇ ਵਿੱਚ ਕੰਮ ਕਰਨਾ ਔਖਾ ਲੱਗਦਾ. ਟਰੂਡੋ ਵਾਲੇ ਵੇਲੇ ਚੰਗੇ ਸੀ, ਗੱਲਾਂ ਬਾਤਾਂ ਕਰਕੇ ਸਰ ਜਾਂਦਾ ਸੀ. ਇਹਨਾਂ ਦੇ ਵਿੱਚੋਂ ਵਾਸੂ ਜੀ, ਸਾਨੂੰ ਪਤਾ ਹੈ ਕਿ ਕ੍ਰਿਸਟੀਆ ਫ੍ਰੀਲੈਂਡ, ਵੈਸੇ ਉਹ ਵੀ ਟਰੂਡੋ ਤੋਂ ਤੰਗ ਹੋ ਕੇ ਉਹ ਵੀ ਉਦੋਂ ਰਿਜ਼ਾਈਨ ਕਰ ਗਏ ਸੀ, ਪਰ ਕ੍ਰਿਸਟੀਆ ਫ੍ਰੀਲੈਂਡ ਜਿਨ੍ਹਾਂ ਨੂੰ ਕਿ ਟਰਾਂਸਪੋਰਟ ਮੰਤਰਾਲਾ ਦਿੱਤਾ ਹੋਇਆ ਸੀ, ਪਿਛਲੇ ਦਿਨ ਖ਼ਬਰ ਆਪਾਂ ਸਾਂਝੀ ਕੀਤੀ ਸੀ, ਉਹਨਾਂ ਨੇ ਕਿਹਾ ਸੀ ਕਿ ਉਹ ਕੈਬਨਿਟ ਤੋਂ ਹੁਣ ਲਾਂਭੇ ਹੋ ਰਹੇ ਨੇ, MP ਦੀ ਸੀਟ ਨਹੀਂ ਛੱਡ ਰਹੇ. ਪਰ ਨਾਲ ਹੀ ਜੁੜਦੀ ਖ਼ਬਰ ਇਹ ਵੀ ਆਈ ਸੀ ਕਿ ਉਦੋਂ ਉਹਨਾਂ ਨੂੰ ਯੂਕਰੇਨ ਰੀਕੰਸਟਰਕਸ਼ਨ ਐਨਵੋਏ ਵਜੋਂ ਨਿਯੁਕਤੀ ਦੇ ਦਿੱਤੀ ਸੀ ਮਾਰਕ ਕਾਰਨੀ ਨੇ. ਇਸੇ ਹੀ ਹਫ਼ਤੇ ਜਾਂ ਲੇਟ ਲਾਸਟ ਵੀਕ ਇੱਕ ਖ਼ਬਰ ਇਹ ਵੀ ਆਉਂਦੀ ਆ ਕਿ ਕ੍ਰਿਸਟੀਆ ਫ੍ਰੀਲੈਂਡ ਹੁਣ ਇੱਕ ਹੋਰ ਉਹਨਾਂ ਨੂੰ ਨਵਾਂ ਇੱਕ ਅਹੁਦਾ ਉਹਨਾਂ ਨੇ ਸੰਭਾਲ ਲੈਣਾ ਅਗਲੇ ਸਾਲ. ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਇੱਕ ਬੜੀ ਸਤਿਕਾਰਤ ਸਕਾਲਰਸ਼ਿਪ ਫੰਡ ਆ ਜਿਹਦਾ ਉਹਨਾਂ ਨੇ ਪ੍ਰਬੰਧਨ ਕਰਨਾ. ਸੋ ਉਹਨਾਂ ਨੇ UK ਚਲੇ ਜਾਣਾ. ਬੇਸਿਕਲੀ ਹੋਏਗਾ ਕੀ ਕਿ ਇਟਸ ਜਸਟ ਅ ਮੈਟਰ ਆਫ ਟਾਈਮ ਕਿ ਆਪਣੀ MP ਦੀ ਸੀਟ ਵੀ ਉਹਨਾਂ ਨੂੰ ਛੱਡਣੀ ਪੈਣੀ ਆ. ਪਰ ਗੱਲ ਸਿਰਫ ਇੱਕ MP ਦੀ ਨਹੀਂ ਆ, ਕਈ ਅਜਿਹੇ ਹੋਰ ਟਰੂਡੋ ਦੇ ਦੌਰ ਵਾਲੇ ਅਜਿਹੇ MP ਨੇ ਜਿਹੜੇ ਇਸ ਵੇਲੇ ਕਾਰਨੀ ਕੌਕਸ ਜਾਂ ਕਾਰਨੀ ਕੈਬਨਿਟ ਦਾ ਹਿੱਸਾ ਨੇ, ਅਤੇ ਸੰਕੇਤ ਅਜਿਹੇ ਮਿਲਦੇ ਪਏ ਨੇ ਕਿ ਉਹਨਾਂ ਨੂੰ ਕਹਿ ਲਓ ਵੀ ਸਾਰਿਆਂ ਨੂੰ ਇਕੱਠੇ ਕਿਤੇ ਨਾ ਕਿਤੇ ਹੋਰ ਫਿੱਟ ਕਰਕੇ ਫਿਰ ਕੋਸ਼ਿਸ਼ ਇਹ ਰਹੇਗੀ ਕਾਰਨੀ ਸਰਕਾਰ ਦੀ ਕਿ ਅਗਲੇ ਸਾਲ ਇੱਕੋ ਸਮੇਂ 'ਤੇ ਵੱਖੋ ਵੱਖਰੀਆਂ ਸੀਟਾਂ 'ਤੇ ਬਾਏ ਇਲੈਕਸ਼ਨ ਕਰਵਾਏ ਜਾ ਸਕਣ. ਸੋ ਕ੍ਰਿਸਟੀਆ ਫ੍ਰੀਲੈਂਡ ਦਾ ਜ਼ਿਕਰ ਆਪਾਂ ਕਰ ਲਿਆ. ਪਿਛਲੇ ਦਿਨੀ ਖ਼ਬਰਾਂ ਦੇ ਵਿੱਚ ਅਸੀਂ ਇਹ ਵੀ ਗੱਲ ਕਰਕੇ ਹਟਿਆ ਕਿ ਬਿਲ ਬਲੇਅਰ ਉਹਨਾਂ ਨੂੰ ਹੋ ਸਕਦਾ ਕਿ ਛੇਤੀ ਹੀ UK ਦੇ ਰਾਜਦੂਤ ਵਜੋਂ ਅਪੁਆਇੰਟ ਕਰਕੇ UK ਭੇਜ ਦਿੱਤਾ ਜਾਵੇ. ਜੋਨਾਥਨ ਵਿਲਕਿਨਸਨ ਉਹਨਾਂ ਨੂੰ ਹੋ ਸਕਦਾ ਹੈ ਕਿ ਯੂਰੋਪੀਅਨ ਯੂਨੀਅਨ ਦੇ ਵਿੱਚ ਕੈਨੇਡੀਅਨ ਰੈਪ੍ਰਜੈਂਟੇਟਿਵ ਵਜੋਂ ਉੱਥੇ ਨਿਯੁਕਤ ਕਰ ਦਿੱਤਾ ਜਾਵੇ. ਸੋ ਇਹ ਨਾਮ ਪਹਿਲਾਂ ਵੀ ਆਉਂਦੇ ਰਹੇ ਨੇ. ਇਹ ਸਾਰੀ ਲੜੀ ਦੇ ਵਿੱਚ ਇੱਕ ਨਵਾਂ ਨਾਮ ਵਾਸੂ ਜੀ ਹੋਰ ਜੁੜਨ ਵਾਲਾ ਹੈ ਅਤੇ ਉਹ ਨੇ ਸਾਡੇ ਇਸ ਸਮੇਂ ਦੇ ਇੰਡਸਟਰੀ ਮਿਨਿਸਟਰ ਮੈਲਨੀ ਜੋਲੀ. ਕੀ ਖ਼ਬਰ ਆ ਰਹੀ ਉਹਨਾਂ ਬਾਰੇ?
ਸਾਬਕਾ ਫੋਰਨ ਅਫੇਅਰਸ ਮਿਨਿਸਟਰ,
ਸਾਬਕਾ ਫੋਰਨ ਅਫੇਅਰਸ
ਤੇ ਇੱਕ ਸਮੇਂ 'ਤੇ ਮੰਨਿਆ ਜਾਂਦਾ ਸੀ ਕਿ ਜਸਟਿਨ ਟਰੂਡੋ ਤੋਂ ਬਾਅਦ ਇਹ ਵੀ ਲੀਡਰਸ਼ਿਪ ਦੇ ਇੱਛੁਕ ਹੋ ਸਕਦੇ ਨੇ.
ਜੀ 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 ਬਿਲਕੁਲ.
ਦੈਨ ਸ਼ੀ ਡਿਸਾਈਡਿਡ ਨਾਟ ਟੂ ਕੰਟੈਸਟ.
ਜੀ.
ਸੋ ਮੈਲਨੀ ਜੋਲੀ, ਦ ਰਾਈਜ਼ਿੰਗ ਸਟਾਰ ਡਿਊਰਿੰਗ ਟਰੂਡੋਜ਼ ਪ੍ਰਾਈਮ ਮਿਨਿਸਟਰਸ਼ਿਪ, ਉਹਨਾਂ ਦਾ ਵੀ ਹੁਣ ਇਹ ਕਿਹਾ ਜਾ ਰਿਹਾ ਕਿ ਉਹ ਆਪ ਇਹ ਚੀਜ਼ ਚਾਹੁੰਦੇ ਨੇ ਕਿ ਉਹਨਾਂ ਨੂੰ ਫਰਾਂਸ ਦੇ ਵਿੱਚ ਅੰਬੈਸਡਰ ਨਿਯੁਕਤ ਕਰ ਦਿੱਤਾ ਜਾਵੇ ਕੈਨੇਡਾ ਦਾ. ਤੇ ਇਹ ਕਿਹਾ ਜਾ ਰਿਹਾ ਹੁਣ ਸੂਤਰਾਂ ਦੇ ਹਵਾਲੇ ਤੋਂ ਕਿ 15 December ਵਾਲਾ ਜਿਹੜਾ ਹਫ਼ਤਾ ਹੋਏਗਾ ਉਸ ਹਫ਼ਤੇ ਦੇ ਵਿੱਚ, ਸੋ ਕ੍ਰਿਸਮਸ ਤੋਂ ਪਹਿਲਾਂ ਜਦੋਂ ਮੀਡੀਆ ਕਵਰੇਜ ਬਹੁਤੀ ਨਹੀਂ ਹੁੰਦੀ, ਉਦੋਂ ਚੁੱਪ ਚੁਪੀ ਤੇ ਹੋ ਸਕਦਾ ਕਿ ਮਾਰਕ ਕਾਰਨੀ ਵੱਲੋਂ ਇੱਕ ਬਹੁਤ ਵੱਡੀ ਕੈਬਨਿਟ ਰੀਸ਼ਫਲ ਕੀਤੀ ਜਾਵੇ.
ਸੋ ਸਰਕਾਰ ਦੇ ਕਹਿ ਲਓ ਪਹਿਲੇ 7-8 ਮਹੀਨਿਆਂ ਦੇ ਅੰਦਰ ਅੰਦਰ ਹੀ ਇੱਕ ਮੇਜਰ ਕੈਬਨਿਟ ਰੀਸ਼ਫਲ ਦੀ ਨੌਬਤ ਆ ਸਕਦੀ ਆ,
ਤਾਂ ਜੋ ਵੀ ਅਗਲਾ ਇਲੈਕਸ਼ਨ ਜਿਹੜਾ ਕਿਹਾ ਜਾਂਦਾ ਵੀ ਅਗਲੇ ਸਾਲ ਵੀ ਹੋ ਸਕਦਾ ਤੇ ਕਦੇ ਵੀ ਹੋ ਸਕਦਾ,
ਕਿਉਂਕਿ ਮਾਈਨੋਰਿਟੀ ਗਵਰਨਮੈਂਟ ਹੈ,
ਮਾਈਨੋਰਿਟੀ ਸਰਕਾਰ ਹੈ.
ਜੀ ਜੀ ਜੀ.
ਤੇ ਉਸ ਤੋਂ ਪਹਿਲਾਂ ਮਾਰਕ ਕਾਰਨੀ ਚਾਹੁੰਗੇ ਵੀ ਜਦੋਂ ਵੀ ਅਗਲਾ ਇਲੈਕਸ਼ਨ ਹੋਵੇ ਉਹ ਆਪਣੀ ਟੀਮ ਦੇ ਨਾਲ ਇਲੈਕਸ਼ਨ ਲੜਨ.
ਜੀ ਯੈਸ.
ਜਸਟਿਨ ਟਰੂਡੋ ਦੀ ਬਚੀ ਖੁਚੀ ਟੀਮ ਦੇ ਨਾਲ ਨਹੀਂ.
ਬਿਲਕੁਲ ਯੈਸ.
ਸੋ ਵੀ ਨਵਾਂ ਕਪਤਾਨ ਆਇਆ ਆਪਣੀ ਟੀਮ ਆਪ ਬਣਾਉਣਾ ਚਾਹੁੰਦਾ.
ਜੀ ਜੀ ਜੀ.
ਸੋ ਇਹ ਸੁਣਨ 'ਚ ਆ ਰਿਹਾ ਸੂਤਰਾਂ ਦੇ ਹਵਾਲੇ ਤੋਂ ਤੇ ਇਹਦੇ ਵਿੱਚ ਨਾਮ ਕਈ ਹੋਰ ਵੀ ਆ ਰਹੇ ਨੇ, ਇੱਕ ਨਾਮ ਆ ਰਿਹਾ ਲੈਣਾ ਡੈਬ ਦਾ ਜਿਹੜੇ ਕਿ ਇਮੀਗ੍ਰੇਸ਼ਨ ਮੰਤਰੀ ਨੇ, ਵੀ ਉਹਨਾਂ ਦੀ ਕਾਰਵਾਈ ਤੋਂ ਉਹਨਾਂ ਦੀ ਕਾਰਗੁਜ਼ਾਰੀ ਤੋਂ ਅਜੇ ਤੱਕ ਮਾਰਕਾਰਨੀ ਬਹੁਤੇ ਖੁਸ਼ ਨਹੀਂ ਹੈਗੇ। ਉਹਨਾਂ ਨੂੰ ਹੋ ਸਕਦਾ ਕਿ ਪੱਕੇ ਤੌਰ ਤੇ ਹੀ ਕੈਬਨਿਟ ਦੇ ਵਿੱਚੋਂ ਹੀ ਡ੍ਰੌਪ ਕਰ ਦਿੱਤਾ ਜਾਵੇ, ਉਹਨਾਂ ਨੂੰ ਕੋਈ ਹੋਰ ਪੋਰਟਫੋਲੀਓ ਵੀ ਨਾ ਮਿਲੇ।
ਸੋ ਬੈਕ ਬੈਂਚਰ ਐਮ ਪੀ ਹੀ ਹੋ ਸਕਦਾ ਰਹਿ ਜਾਣ, ਜਿਹਨਾਂ ਨੂੰ ਕਿ ਹੁਣੇ ਹੀ ਦੇਖੋ ਮੰਤਰਾਲੇ ਮਿਲਣੇ ਸ਼ੁਰੂ ਹੋਏ ਤੇ ਵਿਦ ਇਨ ਦ ਮੈਟਰ ਆਫ 6 to 8 ਮੰਥਸ ਉਹਨਾਂ ਦੀ ਕਾਰਗੁਜ਼ਾਰੀ ਇੰਨੀ ਮਾੜੀ ਰਹੀ ਹੋ ਸਕਦਾ। ਸੋ ਅਜੇ ਸੂਤਰਾਂ ਦੇ ਹਵਾਲੇ ਦੀ ਖ਼ਬਰਾਂ ਨੇ। ਵਾਸੂ ਜੀ, ਇਸੇ ਹੀ ਲੜੀ ਦੇ ਵਿੱਚ ਨਾਮ ਸੁਣਨ ਨੂੰ ਮਿਲਦਾ ਪਿਆ ਪਬਲਿਕ ਸੇਫਟੀ ਮਿਨਿਸਟਰ ਗੈਰੀ ਆਨੰਦ ਸੰਘਰੇ ਦਾ, ਕਿ ਹੋ ਸਕਦਾ ਹੈ ਕਿ ਉਹਨਾਂ ਦੀ ਵੀ ਪਬਲਿਕ ਸੇਫਟੀ ਮੰਤਰਾਲੇ ਵਾਲੀ ਜਿਹੜੀ ਜੋ ਉਹਨਾਂ ਦੀ ਨਿਯੁਕਤੀ ਆ ਉਹਦੇ ਉੱਪਰ ਵੀ ਖਤਰੇ ਦੇ ਬੱਦਲ ਮੰਡਰਾ ਰਹੇ ਨੇ।
ਉਹਨਾਂ ਨੂੰ ਕਹਿੰਦੇ ਕਿ ਸ਼ਾਇਦ ਕਿਸੇ ਹੋਰ ਪੋਰਟਫੋਲੀਓ ਵਿੱਚ, ਕਿਸੇ ਹੋਰ ਮਿਨਿਸਟਰੀ ਵਿੱਚ ਮੂਵ ਕਰ ਦਿੱਤਾ ਜਾਵੇ, ਉਹਨਾਂ ਦਾ ਰੀਸ਼ਫਲ ਹੋਏਗਾ, ਸ਼ਫਲ ਹੋਏਗਾ,
ਸਮਥਿੰਗ ਲੋ ਪ੍ਰੋਫਾਈਲ,
ਸਮਥਿੰਗ ਅਦਰ ਦੈਨ ਪਬਲਿਕ ਸੇਫਟੀ। ਤੇ ਨਾਲ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਸਟੀਵਨ ਗਿਬੋ, ਜਿਹਨਾਂ ਨੂੰ ਪਹਿਲਾਂ ਇਨਵਾਇਰਮੈਂਟ ਮਿਨਿਸਟਰੀ ਚੋਂ ਕੱਢ ਕੇ ਇਹਨਾਂ ਨੇ ਹੈਰੀਟੇਜ ਦਾ ਮਹਿਕਮਾ ਦੇ ਦਿੱਤਾ ਸੀ, ਇੱਕ ਤਰ੍ਹਾਂ ਖੁੱਡੇ ਲੈਣ ਲਾਇਆ ਸੀ, ਤੇ ਉੱਥੇ ਵੀ ਉਹਨਾਂ ਨੂੰ ਬਰਦਾਸ਼ਤ ਨਹੀਂ ਹੈਗੇ ਮਾਰਕਾਰਨੀ ਨੂੰ, ਸਟੀਵਨ ਗਿਬੋ, ਕਿਉਂਕਿ ਸਟੀਵਨ ਗਿਬੋ ਮਾਰਕਾਰਨੀ ਦੀਆਂ ਜਿਹੜੀਆਂ ਪਾਲਿਸੀਜ਼ ਨੇ ਐਲਬਰਟਾ ਨਾਲ ਸੰਬੰਧਿਤ, ਆਇਲ ਪਾਈਪਲਾਈਨ ਦੇ ਹਿਮਾਇਤੀ ਨੇ, ਨੈਚੁਰਲ ਪ੍ਰੋਜੈਕਟਸ, ਨੈਚੁਰਲ ਰਿਸੋਰਸ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰ ਰਹੇ ਨੇ, ਫਿਰ ਐਮਿਸ਼ਨਸ ਕੈਪ ਲਾਗੂ ਨਾ ਕਰਨ ਦੀ ਗੱਲ ਕਰ ਰਹੇ ਨੇ, ਕਾਰਬਨ ਟੈਕਸ ਉਹਨਾਂ ਨੇ ਹਟਾ ਦਿੱਤਾ। ਸਟੀਵਨ ਗਿਬੋ ਇਹਦੇ ਖਿਲਾਫ ਮਾੜਾ ਮੋਟਾ ਇੱਧਰ ਉੱਧਰ ਚੁੱਪ ਚੁਪੀ ਤੇ ਬਿਆਨ ਦੇ ਜਿਆ ਕਰਦੇ ਆ।
ਜੀ ਜੀ ਜੀ।
ਸੋ ਮਾਰਕਾਰਨੀ ਉਹਨਾਂ ਨੂੰ ਮੁਕੰਮਲ ਤੌਰ ਤੇ ਕੈਬਨਿਟ ਵਿੱਚੋਂ ਡ੍ਰੌਪ ਕਰਨਾ ਚਾਹੁੰਦੇ ਆ, ਕਿਉਂ ਨਹੀਂ ਚਾਹੁੰਦੇ ਵੀ ਅਗਲਾ ਇਲੈਕਸ਼ਨ ਜਦੋਂ ਵੀ ਹੋਵੇ ਸਾਡੇ ਆਪਣੇ ਕੈਬਨਿਟ ਦਾ ਕੋਈ ਇੱਦਾਂ ਦਾ ਬੰਦਾ ਹੋਵੇ ਜਿਹੜਾ ਲਾਇਬਿਲਿਟੀ ਬਣ ਜਾਵੇ। ਸੋ ਸਟੀਵਨ ਗਿਬੋ ਕੁਡ ਬੀ ਡ੍ਰੌਪਡ ਆਲ ਟੂਗੈਦਰ ਫਰੋਮ ਦਾ ਕੈਬਨਿਟ।
ਸੋ ਵਾਸੂ ਜੀ, ਕਈ ਇਹ ਤਾਂ ਫਿਰ 3-4 ਸੀਟਾਂ ਇਹੋ ਜਿਹੀਆਂ ਲੱਗਦੀਆਂ ਕਿ ਕਿਉਂਕਿ ਜਿਹਨੂੰ ਕੈਬਨਿਟ ਤੋਂ ਡ੍ਰੌਪ ਕੀਤਾ ਇਹ ਹੋ ਸਕਦਾ ਹਾਲਾਤ ਪੈ ਜਾਵੇ ਕਿ ਜੇ ਮੈਂ ਆਪਣੀ ਐਮ ਪੀ ਦੀ ਸੀਟ ਵੀ ਛੱਡਦਾ, ਦੇਰ ਇਜ਼ ਅ ਵੈਰੀ ਸਟਰੋਂਗ ਪੋਸੀਬਿਲਟੀ, ਸਪੈਸ਼ਲੀ ਜਿਨ੍ਹਾਂ ਨੂੰ 6 ਸਾਲ ਹੋ ਗਏ ਨੇ, ਜਿਨ੍ਹਾਂ ਦੀ ਪੈਨਸ਼ਨ ਪੱਕੀ ਆ, ਤੇ ਜੇ ਉਹ ਉਮਰ ਵੀ ਆਪਣੇ 54-55 ਸਾਲ ਦੇ ਨੇੜੇ ਤੇੜੇ ਨੇ, ਉਹਨਾਂ ਹੁੰਦਾ ਛੱਡ ਯਾਰ ਇੱਥੇ ਰੋਜ਼ ਰੋਜ਼ ਆਟਵਾ ਕਿਹੜਾ ਆਊਗਾ, ਪਾਰਲੀਮੈਂਟ ਦੇ ਵਿੱਚ ਕਿਉਂ ਬੈਠੀਏ, ਕਿਉਂ ਇੰਨੀ ਜ਼ਿਲਤ ਸਹੀਏ ਜੇ ਅਸੀਂ ਹੁਣੇ ਰਿਜ਼ਾਈਨ ਕਰਕੇ ਆਪਣੀ ਪੈਨਸ਼ਨ ਪੱਕੀ ਕਰ ਸਕਦੇ ਹਾਂ।
ਹਾਂਜੀ।
ਸੋ ਜਿਹਦਾ ਮਤਲਬ ਇਹ ਹੈ ਵੀ 3-4 ਸੀਟਾਂ ਦੇ ਉੱਪਰ ਬਾਏ ਇਲੈਕਸ਼ਨ ਦੇ ਹਾਲਾਤ ਬਣ ਸਕਦੇ ਨੇ। ਫਿਰ ਗੱਲ ਆਉਣੀ ਆ ਬਾਏ ਇਲੈਕਸ਼ਨ ਦੀ ਟਾਈਮਿੰਗ ਕੀ ਹੋਏਗੀ, ਤੇ ਬਾਏ ਇਲੈਕਸ਼ਨ ਦੀ ਟਾਈਮਿੰਗ ਇਸ ਕਰਕੇ ਇੰਪੋਰਟੈਂਟ ਆ ਕਿ ਜੇ ਦੇਖੋ ਵੈਸੇ ਜਦੋਂ ਸੀਟਾਂ ਖਾਲੀ ਹੁੰਦੀਆਂ ਨੇ ਉਹ ਤੋਂ 6 ਮਹੀਨੇ ਦਾ ਸਮਾਂ ਹੋਇਆ ਕਰਦਾ ਬਾਏ ਇਲੈਕਸ਼ਨ ਐਲਾਨੇ ਜਾਣ ਦਾ, ਪਰ ਇਸ ਵੇਲੇ ਜਨਵਰੀ ਦੇ ਵਿੱਚ ਤੇ ਪੀਅਰ ਪੋਲੀਐਫ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦਾ ਆਪਣਾ ਲੀਡਰਸ਼ਿਪ ਰਿਵਿਊ ਆ, ਐਨਡੀਪੀ ਦੀ ਆਪਣੀ ਕੋਈ ਹਜੇ ਇਸ ਵੇਲੇ ਪੱਕੀ ਲੀਡਰਸ਼ਿਪ ਦੇ ਮਤਲਬ ਕੋਈ ਪੱਕਾ ਲੀਡਰ ਨਹੀਂ, ਇੰਟਰਮ ਲੀਡਰ ਨੇ, ਉਹਨਾਂ ਦੀ ਆਪਣੀ ਲੀਡਰਸ਼ਿਪ ਰੇਸ ਚੱਲਦੀ ਪਈ ਆ। ਸੋ ਇਹ ਸਾਰੇ ਸਮੇਂ ਦੇ ਵਿੱਚ ਇਹ ਵੀ ਹੋ ਸਕਦਾ ਕਿ ਬਾਏ ਇਲੈਕਸ਼ਨ ਬੜੇ ਜਲਦਬਾਜ਼ੀ ਦੇ ਨਾਲ ਹੋ ਜਾਣ ਕਿ ਤੱਤ ਰੈਜ਼ਿਗਨੇਸ਼ਨ ਤੇ ਪਟ ਬਾਏ ਇਲੈਕਸ਼ਨ,
ਜਾਂ ਕਿਉਂਕਿ ਜਿਹੜੀਆਂ ਇਹ ਸਾਰੀਆਂ ਰਾਈਡਿੰਗਸ ਨੇ, ਸੋ ਕ੍ਰਿਸਟੀਆ ਫਰੀਲੈਂਡ ਟੋਰਾਂਟੋ ਏਰੀਆ ਤੋਂ ਐਮ ਪੀ ਨੇ, ਤੇ ਸੋ ਇੱਕ ਹਾਈ ਪ੍ਰੋਫਾਈਲ ਰਾਈਡਿੰਗ ਹੋਏਗੀ, ਜੋਨਥਨ ਵਿਲਕਿਨਸਨ ਇੱਥੋਂ ਆਪਣੇ ਵੈਂਕੂਵਰ ਤੋਂ ਏਰੀਆ ਤੋਂ ਰਾਈਡਿੰਗ ਤੋਂ ਨੇ, ਸੋ ਉਹ ਵੀ ਇੱਕ ਹਾਈ ਪ੍ਰੋਫਾਈਲ ਰਾਈਡਿੰਗ ਦੇ ਵਿੱਚ ਆ ਜਾਂਦਾ। ਫਿਰ ਮੰਟਰੀਆਲ ਤੋਂ ਨੇ, ਸੋ ਮੇਰਾ ਖਿਆਲ ਲੈਣਾ ਡੇਆ ਜਿਹੜੇ ਮੰਟਰੀਆਲ ਤੋਂ ਨੇ, ਸੋ ਇਹ ਜਿਹੜੇ ਸਾਰੇ ਇਹ ਹਾਈ ਪ੍ਰੋਫਾਈਲ ਰਾਈਡਿੰਗਸ ਨੇ, ਤੇ ਇੱਥੋਂ ਜਦੋਂ ਇਹ ਇਲੈਕਸ਼ਨ ਹੁੰਦਾ ਉਹਦੀ ਟਾਈਮਿੰਗ ਮਾਰਕਾਰ ਨਹੀਂ ਹੋ ਸਕਦਾ ਕਿ ਜਲਦ ਤੋਂ ਜਲਦ ਕਰਾ ਲੈਣ ਇਲੈਕਸ਼ਨ, ਕਿਉਂਕਿ ਉਹਨਾਂ ਨੇ ਦੇਖੋ ਪੀਅਰ ਪੋਲੀਆ ਦਾ ਵੀ ਜਦੋਂ ਬਾਏ ਇਲੈਕਸ਼ਨ ਹੋਇਆ ਸੀ 6 ਮਹੀਨੇ ਉਹਨਾਂ ਨੇ ਵੇਟ ਨਹੀਂ ਸੀ ਕੀਤੀ, ਉਹਨਾਂ ਕਿਹਾ ਵੀ ਆਪਾਂ ਪੋਲੀਟਿਕਸ ਨਹੀਂ ਕੋਈ ਕਰਨੀ, ਆਪਾਂ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਇਹ ਕੰਮ ਨਿਬੇੜਿਆ ਜਾਏ ਤਾਂ ਜੋ ਲੀਡਰ ਆਫ ਆਪੋਜੀਸ਼ਨ ਜਿਹੜਾ ਉਹ ਹਾਊਸ ਆਫ ਕਾਮਨਸ ਵਿੱਚ ਪਹੁੰਚ ਸਕੇ। ਸੋ ਇਸ ਵਾਰ ਵੀ ਹੋ ਸਕਦਾ ਕਿ ਉਹ ਜਲਦੀ ਕਰਾ ਲੈਣ, ਕਿਉਂਕਿ ਦੋਨੋਂ ਵਿਰੋਧੀ ਪਾਰਟੀਆਂ ਕਮਜ਼ੋਰ ਨੇ ਇਸ ਵੇਲੇ
ਤੇ
ਆਪਣੇ ਅੰਦਰੂਨੀ ਮਸਲਿਆਂ ਦੇ ਵਿੱਚ ਉਲਝੇ ਹੋਏ ਨੇ
ਜੀ। ਸੋ ਬਾਕੀ ਬਹੁਤ ਸਾਰੀਆਂ ਖਬਰਾਂ ਜੇ ਸੂਤਰਾਂ ਦੇ ਹਵਾਲੇ ਤੋਂ ਨੇ, ਲੈਟਸ ਵੇਟ ਅੰਟਿਲ ਡਿਸੰਬਰ 15th, ਕਿਉਂਕਿ ਜਿਹੜੇ ਅਗਲੇ ਆਹ ਤਕਰੀਬਨ 14-15 ਦਿਨ ਹੈਗੇ ਨੇ, ਦ ਨੈਕਸਟ 2.5 to 3 weeks, ਕ੍ਰਿਸਮਸ ਤੋਂ ਪਹਿਲਾਂ ਕੋਈ ਨਾ ਕੋਈ ਜਿਹੜੀ ਮੂਵਮੈਂਟ ਆ ਹੋ ਸਕਦੀ ਹੈ ਇਹਦੇ 'ਚ। ਵਾਸੂ ਜੀ, ਕਿਊਬੈਕ ਦੀ ਸਰਕਾਰ ਨੇ 2019 ਦੇ ਵਿੱਚ ਇੱਕ ਬਿੱਲ ਲਿਆਂਦਾ ਸੀ, ਬਿੱਲ 21 ਸੈਕੂਲਰਿਜ਼ਮ ਬਿੱਲ, ਜਿਹਨੂੰ ਲਾਗੂ ਕਰਨ ਦੇ ਵਾਸਤੇ ਇਹਨਾਂ ਨੇ ਫਿਰ ਨੋਟ ਵਿਦ ਸਟੈਂਡਿੰਗ ਕਲੋਜ਼ ਇਨਵੋਕ ਕੀਤਾ ਸੀ, ਅਤੇ ਅਸੀਂ ਅਰਲੀਅਰ ਦਿਸ ਈਅਰ ਵੀ ਇਹਦੇ ਸੰਦਰਭ 'ਚ ਮਲਟੀਪਲ ਟਾਈਮਸ ਗੱਲ ਕਰ ਚੁੱਕੇ ਹਾਂ, ਕਿਉਂਕਿ ਨੋਟ ਵਿਦ ਸਟੈਂਡਿੰਗ ਕਲੋਜ਼ ਨਾਲ ਲਾਗੂ ਕੀਤਾ ਕੋਈ ਵੀ ਜਿਹੜਾ ਕਾਨੂੰਨ ਆ ਉਹ 6 ਸਾਲਾਂ ਬਾਅਦ ਰੀਨਿਊ ਕਰਨਾ ਪੈਂਦਾ। ਸੋ ਅਰਲੀਅਰ ਦਿਸ ਈਅਰ ਉਹਦੀ ਰੀਨਿਊਅਲ ਜਦੋਂ ਹੋਈ ਉਦੋਂ ਫਿਰ ਕਿਊਬੈਕ ਨੇ ਜਿਹੜਾ ਸਗੋਂ ਇਹ ਬਿੱਲ ਹੈ ਉਹਦੇ ਵਿੱਚ ਕੁਝ ਹੋਰ ਚੀਜ਼ਾਂ ਵੀ ਐਡ ਕੀਤੀਆਂ ਸੀ। ਹੁਣ ਫਰਦਰ ਐਡੀਸ਼ਨ ਦੇ ਵਿੱਚ ਹੋਰ ਐਡੀਸ਼ਨ ਕੀਤੇ ਜਾਣ ਦੀਆਂ ਖਬਰਾਂ ਆ ਰਹੀਆਂ ਨੇ। ਪਹਿਲਾਂ ਤਾਂ ਜਿਹੜਾ ਬੇਸਿਕ ਬਿੱਲ 21 ਹੈ ਜਿਹੜਾ 2019 'ਚ ਲਾਗੂ ਕੀਤਾ ਗਿਆ, ਉਹ ਬਹੁਤ ਸਾਰੇ ਸਾਡੇ ਸੁਣਨ ਵਾਲੇ ਜਾਣਦੇ ਨੇ ਕਿ ਉਹਦੇ ਵਿੱਚ ਕੀ ਇਹ ਆਖ ਦਿੱਤਾ ਗਿਆ ਸੀ ਕਿ ਜਿਹੜਾ ਵੀ ਕੋਈ ਸਰਕਾਰੀ ਮੁਲਾਜ਼ਮ ਹੈ, ਜਿਹੜਾ ਵੀ ਕੋਈ ਪਬਲਿਕ ਨਾਲ ਸਿੱਧੇ ਤੌਰ 'ਤੇ ਸਰਕਾਰ ਦੇ ਕਿਸੇ ਪੋਜੀਸ਼ਨ ਦੇ ਵਿੱਚ ਡੀਲ ਕਰਦਾ, ਮੰਨ ਲਓ ਪੁਲਿਸ ਆਫਿਸਰਸ ਨੇ, ਜੱਜਿਸ ਨੇ, ਉਹ ਟੀਚਰਸ ਨੇ, ਉਹ ਕਿਸੇ ਵੀ ਤਰ੍ਹਾਂ ਦਾ ਕੋਈ ਰਿਲੀਜੀਅਸ ਸਿੰਬਲ ਨਹੀਂ ਪਹਿਨ ਸਕਦੇ। ਇਹ ਬਿੱਲ 21 ਸੀ ਜਿਹੜਾ 2019 'ਚ ਲਾਗੂ ਹੋਇਆ। ਫਿਰ ਇਸੇ ਸਾਲ ਅਕਤੂਬਰ ਦੇ ਵਿੱਚ ਸਰਕਾਰ ਨੇ, ਕਿਊਬੈਕ ਦੀ ਸਰਕਾਰ ਨੇ ਬਿੱਲ 94 ਅਡੈਪਟ ਕੀਤਾ ਸੀ, ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਹੜਾ ਵੀ ਕੋਈ ਵਿਅਕਤੀ ਸਕੂਲਾਂ ਦੇ ਵਿੱਚ ਬੱਚਿਆਂ ਨਾਲ ਜਾਂ ਈਵਨ ਡੇ ਕੇਅਰਸ ਦੇ ਵਿੱਚ ਬੱਚਿਆਂ ਨਾਲ ਇੰਟਰੈਕਟ ਕਰਦਾ ਉਹ ਵੀ ਕੋਈ ਰਿਲੀਜੀਅਸ ਸਿੰਬਲਸ ਨਹੀਂ ਪਹਿਨ ਸਕਣਗੇ, ਭਾਵੇਂ ਉਹ ਕ੍ਰੋਸ ਹੋਵੇ, ਭਾਵੇਂ ਉਹ ਪਗੜੀ ਹੋਵੇ, ਭਾਵੇਂ ਉਹ ਕਿੱਪਾ ਹੋਵੇ,
ਚਾਹੇ ਉਹ
ਫੇਸ ਕਵਰਿੰਗ
ਹੋਵੇ, ਫੇਸ ਕਵਰਿੰਗ ਵੀ ਨਹੀਂ,
ਉਹਨਾਂ ਦੇ ਉੱਪਰ ਰੋਕ ਲਗਾ ਦਿੱਤੀ ਸੀ। ਇਹਦੇ ਵਿੱਚ ਵਾਸੂ ਜੀ ਅਕਤੂਬਰ ਦੇ ਵਿੱਚ ਇਸ ਆਲਰੇਡੀ ਐਨਹੈਂਸ ਕੀਤੇ ਸੈਕੂਲਰਿਜ਼ਮ ਲਾਅ ਦੇ ਵਿੱਚ ਹੁਣ ਕਿਊਬੈਕ ਵੱਲੋਂ ਕੁਝ ਹੋਰ ਚੀਜ਼ਾਂ ਐਡ ਕੀਤੀਆਂ ਜਾ ਸਕਦੀਆਂ ਨੇ।
ਹਾਂ, ਸੋ ਇਹਦੇ 'ਚ ਕਿਹਾ ਜਾ ਰਿਹਾ ਕਿ ਯੂਨੀਵਰਸਿਟੀਜ਼ ਦੇ ਵਿੱਚ ਪ੍ਰੇਅਰ ਰੂਮਸ ਨਹੀਂ ਹੋ ਸਕਦੇ, ਅਤੇ ਜੇ ਕੋਈ ਹੋਸਟਲ ਹੈ, ਕੋਈ ਰੈਜੀਡੈਂਸ਼ੀਅਲ ਫੈਸਿਲਿਟੀ ਆ, ਉਹਦੇ ਵਾਸਤੇ ਐਗਜ਼ੈਂਪਸ਼ਨ ਹੋਏਗੀ, ਪਰ ਜੋ ਐਜੂਕੇਸ਼ਨਲ ਇੰਸਟੀਟਿਊਸ਼ਨ ਆ ਉਹਦੇ ਵਿੱਚ ਪ੍ਰੇਅਰ ਰੂਮ ਨਹੀਂ ਹੋ ਸਕਦਾ, ਉੱਥੇ ਪਾਬੰਦੀ ਲਗਾ ਦਿੱਤੀ ਜਾਏਗੀ, ਬੈਨ ਹੋਏਗਾ। ਫਿਰ ਇਹ ਕਿਹਾ ਜਾ ਰਿਹਾ ਕਿ ਸਕੂਲਾਂ ਦੇ ਵਿੱਚ ਜੇ ਕੋਈ ਮੀਲਸ ਸਰਵ ਕੀਤੀਆਂ ਜਾਂਦੀਆਂ ਨੇ, ਖਾਣ ਪੀਣ ਦਾ ਸਮਾਨ, ਉਹ ਰਿਲੀਜਨ ਬੇਸਡ ਨਹੀਂ ਹੋ ਸਕਦਾ, ਧਰਮ ਦੇ ਆਧਾਰ 'ਤੇ ਬੱਚਿਆਂ ਨੂੰ ਵੱਖੋ ਵੱਖਰਾ ਖਾਣਾ ਨਹੀਂ ਖਵਾਇਆ ਜਾ ਸਕਦਾ। ਸੋ ਇਸ ਤਰ੍ਹਾਂ ਦੀ ਇਹਦੇ ਵਿੱਚ ਪਾਬੰਦੀ ਦੀ ਗੱਲ ਆ। ਫਿਰ ਇੱਕ ਹੈਗਾ ਕਿ ਸਕੂਲ ਜਿਹੜੇ ਵੀ ਕੋਈ ਪਬਲਿਕ ਇੰਸਟੀਟਿਊਸ਼ਨਸ ਨੇ ਉਹਨਾਂ ਵੱਲੋਂ ਜਿਹੜਾ ਵੀ ਕੋਈ ਕਮਿਊਨੀਕੇਸ਼ਨ ਹੁੰਦਾ, ਜਿਹੜੇ ਵੀ ਕੋਈ ਬਿਆਨ ਵਗੈਰਾ ਜਾਰੀ ਕੀਤੇ ਜਾਂਦੇ ਨੇ, ਉਹਨਾਂ ਦੇ ਵਿੱਚ ਵੀ ਕੋਈ ਰਿਲੀਜੀਅਸ ਸਿੰਬਲਸ ਇਸਤੇਮਾਲ ਨਹੀਂ ਕੀਤੇ ਜਾ ਸਕਦੇ, ਉੱਤੇ ਪਾਬੰਦੀ ਲਗਾਈ ਜਾਏਗੀ। ਫਿਰ ਇਹ ਕਿਹਾ ਜਾ ਰਿਹਾ ਕਿ ਜਿਹੜੇ ਕੋਈ ਪਬਲਿਕ ਪ੍ਰੇਅਰ, ਕਿਉਂਕਿ ਕਿਊਬੈਕ ਦੇ ਵਿੱਚ ਇੱਕ ਬਹੁਤ ਵੱਡਾ ਮਸਲਾ ਹੈ ਕਿ ਪਬਲਿਕ ਪਾਰਕਸ ਦੇ ਵਿੱਚ ਅਤੇ ਜਨਤਕ ਥਾਵਾਂ 'ਤੇ ਪ੍ਰੇਅਰ ਨਹੀਂ ਕੀਤੀ ਜਾ ਸਕਦੀ, ਸੋ ਉਹਦੇ ਉੱਤੇ ਵੀ ਬੈਨ ਲਗਾਉਣ ਦੀ ਗੱਲ ਇਹਦੇ ਵਿੱਚ ਸ਼ਾਮਲ ਹੈ।
ਸੋ ਜੇ ਪਬਲਿਕ ਪ੍ਰੇਅਰ ਨਹੀਂ ਹੋ ਸਕਦੀ, ਦੇਖੋ ਉਹਦੇ ਵਿੱਚ ਸਾਨੂੰ ਪਤਾ ਵੀ ਜਦੋਂ ਈਦ ਦਾ ਤਿਉਹਾਰ ਹੁੰਦਾ, ਮੁਸਲਮਾਨ ਭਾਈਚਾਰੇ ਦੇ ਬਹੁਤ ਸਾਰੇ ਜਿਹੜੇ ਵਿਅਕਤੀ ਨੇ ਉਹ ਕਿਸੇ ਪਾਰਕ ਦੇ ਵਿੱਚ ਇਕੱਠੇ ਹੋ ਕੇ ਨਮਾਜ਼ ਪੜ੍ਹਦੇ ਨੇ, ਫਿਰ ਬਸ ਜੀ ਨਗਰ ਕੀਰਤਨ ਵੀ ਉਸੇ ਹੀ ਦਾਇਰੇ ਦੇ ਵਿੱਚ ਆਉਂਦਾ, ਮਤਲਬ ਇਹ ਜੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਜੇ
ਸੋ ਇਹਦੇ ਵਿੱਚ ਇਹਨਾਂ ਨੇ ਕਿਹਾ ਵਿਦ ਸਰਟਨ ਐਗਜ਼ੈਂਪਸ਼ਨਸ ਜਾਂ ਐਗਜ਼ੈਂਪਸ਼ਨਸ ਕੁਝ ਹੋਣਗੀਆਂ, ਸੋ ਡੀਟੇਲਸ ਜਿਹੜੀਆਂ ਉਹ ਆਉਣਗੀਆਂ, ਬਟ ਕਿਊਬੈਕ ਵੱਲੋਂ ਇਹ ਜਿਹੜਾ ਬਿੱਲ ਆ ਇਹ ਵੀਰਵਾਰ ਟੇਬਲ ਕੀਤਾ ਜਾਣਾ।
ਇਹ ਨਾ ਹੈ ਨਾ ਕਿਊਬੈਕ 'ਚ ਅਗਲੇ ਸਾਲ ਇਲੈਕਸ਼ਨ ਆ ਨਾ, ਕਿਊਬੈਕ ਦੇ ਵਿੱਚ ਇਟ ਇਜ਼ ਨੈਕਸਟ ਈਅਰ, ਇਲੈਕਸ਼ਨ ਇਜ਼ ਨੈਕਸਟ ਈਅਰ, ਅਤੇ ਅਸੀਂ ਪਹਿਲਾਂ ਵੀ ਇਹ ਗੱਲ ਕਰ ਚੁੱਕੇ ਹੋਏ ਹਾਂ ਕਿ ਜਿਹੜੀ ਉੱਥੇ ਦੀ ਜ਼ਿਆਦਾ ਸੱਜੇ ਪੱਖੀ ਪਾਰਟੀ ਆ, ਜਿਹੜੀ ਪਾਰਟੀ ਕਿਊਬੈਕਵਾ, ਉਹ ਜ਼ਿਆਦਾ ਇਸ ਵੇਲੇ ਗਰਾਊਂਡ ਗੇਨ ਕਰ ਰਹੇ ਨੇ, ਕਿਉਂਕਿ ਇਸ ਵੇਲੇ ਜਿਹੜਾ ਇੱਕ ਐਂਟੀ ਇਮੀਗ੍ਰੈਂਟ ਸੈਂਟੀਮੈਂਟ ਆ ਨਾ, ਐਂਟੀ ਇਮੀਗ੍ਰੈਂਟ ਸੈਂਟੀਮੈਂਟ 'ਤੇ ਅਸੀਂ ਅਕਰੋਸ ਨੌਰਥ ਅਮਰੀਕਾ ਦੇਖ ਰਹੇ ਹਾਂ, ਵੱਖੋ ਵੱਖਰੇ ਮੁਲਕਾਂ 'ਚ ਵੇਖ ਰਹੇ ਹਾਂ, ਕਿਊਬੈਕ ਦੇ ਵਿੱਚ ਤਾਂ ਹਮੇਸ਼ਾ ਜਿਹੜਾ ਐਂਟੀ ਫਰੈਂਚ ਇਮੀਗ੍ਰੈਂਟ ਸੈਂਟੀਮੈਂਟ ਆ ਉਹ ਹੋਰ ਵੀ ਜ਼ਿਆਦਾ ਪ੍ਰਬਲ ਹੋ ਜਾਇਆ ਕਰਦਾ। ਆਹ ਜਿਹੜੇ ਆਹ ਵੱਖੋ ਵੱਖਰੇ ਕਿਸਮ ਦੇ ਉਹ ਕਾਨੂੰਨ ਲਾਗੂ ਕਰਦੇ ਨੇ, ਉਹਨਾਂ ਦਾ ਤਰਕ ਕੀ ਆ ਕਿ ਅਸੀਂ ਜਿਹੜੀ ਕਿਊਬੈਕ ਦੀ ਇੱਕ ਨਿਊਟਰਲ ਆਈਡੈਂਟੀ ਆ, ਜਿਹੜੀ ਕੋਈ ਵੀ ਕਹਿ ਲਓ ਰਿਲੀਜੀਅਸ ਫਰੀ ਸੈਕੂਲਰ ਆਈਡੈਂਟੀ ਆ, ਅਸੀਂ ਉਹਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ, ਇਸ ਕਰਕੇ ਅਸੀਂ ਇਹ ਸਭ ਕਰਦੇ ਪਏ ਹਾਂ। ਇਲੈਕਸ਼ਨ ਦੇ ਵੇਲੇ ਤਾਂ ਇਹੋ ਜਿਹੀਆਂ ਚੀਜ਼ਾਂ ਨੂੰ ਹੋਰ ਜ਼ਿਆਦਾ ਕਹਿ ਲਓ ਹਵਾ ਮਿਲ ਜਾਇਆ ਕਰਦੀ ਆ, ਸੋ ਮੇ ਬੀ ਦਿਸ ਇਜ਼ ਦਾ ਰੀਜ਼ਨ ਵਾਏ ਜਿਹੜੀ ਇਹ ਵਾਲੀ ਕੋਸ਼ਿਸ਼ ਹੈ ਹੁਣ ਕਿਊਬੈਕ ਵੱਲੋਂ ਕੀਤੀ ਜਾ ਰਹੀ ਆ। ਇਹਨੂੰ ਲੈ ਕੇ ਵੀ ਦੇਖਿਓ, ਜੇ ਕੋਈ ਚੈਲੇਂਜ ਵਗੈਰਾ ਹੁੰਦਾ, ਕਿਊਬੈਕ ਨੇ ਉਹੀ ਨੋਟ ਵਿਦ ਸਟੈਂਡਿੰਗ ਕਲੋਜ਼ ਦੀ ਵਰਤੋਂ ਕਰਕੇ ਕਹਿਣਾ ਵੀ ਆਹ ਚੀਜ਼ਾਂ ਤਾਂ ਲਾਗੂ ਹੋ ਕੇ ਰਹਿਣਗੀਆਂ। ਸੋ ਗੱਲ ਇਹ ਆ ਵੀ ਕਈ ਲੋਕ ਅਜਿਹੇ ਨੇ ਜਿਹੜੇ ਇਹਦਾ ਸਮਰਥਨ ਵੀ ਕਰਦੇ ਨੇ,
ਪਰ ਉਹੀ ਹੈ ਕਿ ਜਦੋਂ ਬਿੰਤਾ ਨਿਊਟਨ ਦਾ ਥਰਡ ਲਾਅ ਆਫ ਮੋਸ਼ਨ ਯਾਦ ਆ ਜਾਂਦਾ,
ਜੀ ਜੀ ਜੀ,
ਟੂ ਐਵਰੀ ਐਕਸ਼ਨ ਦੇਰ ਇਜ਼ ਇਕੁਅਲ ਐਂਡ ਆਪੋਜ਼ਿਟ
ਰਿਐਕਸ਼ਨ,
ਅਤੇ ਜਿਹੜਾ ਉਹ ਰਿਐਕਸ਼ਨ ਹੈਗਾ ਉਹ ਬਰਾਬਰ ਦਾ ਹੋਏਗਾ,
ਉਹ ਕਿਵੇਂ ਮੈਨੀਫੈਸਟ ਹੋਏਗਾ। ਗੱਲ ਤਾਂ ਇਹ ਵੀ ਰਿਐਕਸ਼ਨ ਬਰਾਬਰ ਦਾ ਤਾਂ ਹੋਏਗਾ, ਪਰ ਉਹਦੀ ਸ਼ਕਲ ਕਿਹੋ ਜਿਹੀ ਹੋਏਗੀ, ਵਟ ਵੁੱਡ ਇਟ ਲੁੱਕ ਲਾਈਕ।
ਇੱਕ ਪਾਸਿਓਂ ਵਧੀਕੀ ਹੁੰਦੀ ਆ, ਦੂਜੇ ਪਾਸਿਓਂ ਵੀ ਫਿਰ ਵਧੀਕੀ ਹੀ ਹੁੰਦੀ
ਹੈ, ਵਧੀਕੀ ਹੁੰਦੀ ਆ। ਯਾ ਸਹੀ ਗੱਲ ਆ। ਸੋ ਕਿਊਬੈਕ ਦੇ ਵਿੱਚ ਦੇਖਦੇ ਹਾਂ ਕਿ ਇਹ ਜਿਹੜੀਆਂ ਨਵੀਆਂ ਕੁਝ ਹੋਰ ਐਡੀਸ਼ਨਸ ਨੇ ਸੈਕੂਲਰਿਜ਼ਮ ਲਾਅ ਦੇ ਵਿੱਚ ਉਹ ਕਦੋਂ ਅਤੇ ਕਿਵੇਂ ਲਾਗੂ ਹੁੰਦੀਆਂ ਨੇ। ਬਸ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ,
ਬਹੁਤ ਸ਼ੁਕਰੀਆ। ਹੈਵ ਅ ਗੁੱਡ ਡੇ, ਸ਼ਾਮੀ ਤੁਹਾਨੂੰ ਸੁਣਦੇ ਹਾਂ।
ਥੈਂਕ ਯੂ,
ਕੱਲ੍ਹ ਸਵੇਰੇ ਫਿਰ ਮਿਲਦੇ ਹਾਂ।
ਥੈਂਕ ਯੂ,
ਥੈਂਕ ਯੂ।